संसार सागर ते रखियन बहुर ना जन्मै ताय। जेवा एक अनेक गुण तरे नानक चरणी पाए। फल गुण नित साला आई जिसनो तिल ना तमाय। जिन जिन नाम ते आया तिनके काज सरे। हर गुर पूरा आराध्या दर रह सच खरे। सर्व सुखा निध चरण हर पौजल बिखम तरे। प्रेम भगत तिन पाइया बिखिया नाहे जरे। कूड़ गए दुबदा नसी पूरन सच भरे। पार ब्रह्म प्रभ सेवंदे मन अंदर एक तरे। महादिवस मूरत भले जिसको नदर करे। नानक मंगै दर्श दान कृपा करो हरे। महादिवस मूरत भले जिसको नदर करे। नानक मंगै दर्श दान कृपा करो खरे। वाहगुरु जी का खालसा वाहगुरु जी की फतेह। परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुबाई मान हुए बैठे गुरु सवारे सत संगी जनों। उस परम पिता परमेश्वर जी की कृपा का सदका इस मनुखा देही नूं सफल करन दे लई सतगुरु जी की पवित्र चरण शरण विच बैठ करके आप जी होने की सतगुरु जी दे अमृत बचना का कीर्तन सरवण कर रहे सी। सतगुरु की मेहर का सदका पिछले कुछ दिनों तू सतगुरु गुरु पंचम पातशाह महाराज जी दे अमृत बचन बारह महां दी विचार आपां आरंभ कीती सी। अज सतगुरु गुरु अर्जुन देव महाराज जी की कृपा का सदका हजूर दे इस पावन पवित्र उच्चारण किए हुए अमृत बचन की संपूर्णता है। आरंभ में अर्ज की सी कि बारह माह के चौदह अंक ने चौदह पौड़िया ने। एक पौड़ी विच पहला केवल अरदास की हे प्रभु असी अपने किते हुए कर्मा करके विछड़ गए हैं ते तुसी कृपा करो मेल करो सानू परमेश्वर दे चरणां विच मेल दिओ। अखीर ते बारह महीनिया तो बाद सतगुरु ने फिर कृपा करके क्या पाई जिसने भी इस पगजल नू तरना है सिर्फ इको जुगत है परमेश्वर दे नाम विच जुड़ना। आओ सतगुरु दे इस अमृत बचन दी विचार आरंभ करन तो पहला धन गुरु अर्जुन देव सच्चे पातशाह जी आप बख्शिश कृपा करो अंदर नूं एकाग्रता दी दात बख्श के सतगुरु अपने अमृत बचना दी विचार प्रेम भावना श्रद्धा नाल आप ही कृपा करके करा लो। करो कृपा साध संगत आशीष बख्शो। प्यार अदब नाल उच्चारण करो जी सतनाम श्री वाहे गुरु जी। करो बख्शिश फिर उच्चारण करो जी सतनाम श्री वाहे गुरु जी। सतगुरु गुरु अर्जुन देव सच्चे पातशाह महाराज जी दी इस अमृत बाणी दी आरंभ विच अर्ज कीती सी। एक लड़ी गुरुदेव ने परोई हुई, सब तो पहले शब्द विच केवल बेनती सी कि हे मालक तेरे नाम तो बिना तेरी कृपा तो बिना तो मनुख का जीवन इस तरह है कि जिमें पानी ना मिले ते कीमती तो कीमती फसल भी मुरझा जाती है, कुमला जाती है, सड़ जाती है। उस फसल तो कोई आस नहीं कि अनाज की प्राप्ति हो सके। जिमें एक गां दुध ना दे ते उसनू दर दर दियां ठोकरां पैंदियां नहीं, तेरी कृपा तो बिना तो मनुख दे जीवन की अवस्था एवे कि तेल दुधै ते बाहरी कितै ना आवे काम, जल बिन साफ को मिलावती उपजै नाही दां। सतगुरु ने फिर पूछया जिज्ञासु तेरी इच्छा तेरी लोचा की है कि सब तो पहली कृपा कीती हे मालक दुनिया दे सुख सकूल ता हर वस्तु मेरे कोल है पर अंदर दा शांति अंदर दी टिका मेरे कोल नहीं। ते धन गुरु अर्जुन साहब कहन लगे ओ अंदर दा आनंद मिलदा केवल गोविंद नूं आराधन दे नाल। ते जिस दिन विचार बारह माह की आरंभ की सी उस दिन अर्थ आप दे चरणा विच की सी के चेतर महीने दे पहले दो बचन ए पले बन के रखियो ते इन्हां दी प्राप्ति दे लई जिज्ञासु बारह महीने मालक दे चरणा विच सिक्का जोदड़ियां बिरहो तरले मिन्ता कर दे ते बारहवें महीने विच ओ दात प्राप्त हुई जेड़ी दात दी मंग हजूर कहिंदे ने चेत विच कीती सी। चेत विच साहब ने कहा कहिंदे ने जे अंदर दा टिका चाहना है फिर चेत गोविंद आराधी है खोवै आनंद घना। जे चेत विच गोविंद नूं आराधेगा मालक नूं जपेगा ते तेरे हिरदे विच बहुत आनंद पैदा हो सकदा है घना दर से बहुत ज्यादा। ते फिर जिज्ञासु ने पूछया दातार उस चेत नूं आराधिए किवें किवें मालक नूं चेते करिए। ते हजूर कहन लगे अपने आप नहीं चेत गोविंद आराधिए होवै आनंद घना संत जना मिल पाईए रसना नाम भना। गुरमुखां दी संगत संत जना दी संगत करी ते रसना नाल उस मालक दे नाम नूं भना दर ते उचारण करी ते आनंद दी प्राप्ति जरूर होवेगी। अज धन गुरु अर्जुन साहब ने कृपा की जेड़ी मंग चेत विच जिज्ञासु मंगदा सी वैसाख विच तरले लै रहा सी जेठ विच लुछदा ते तपदा पिया सी आषाढ़ अंदर नूं टिकन नहीं सी देंदा सावन विच थोड़ी जी निम्मी निम्मी बरसात ने टिका दिता भादों विच फिर भरम पै गया असों दी रुत आई ते अंदर प्रेम ने उछाला खादा कत्ते विच बेनती कीती अपने कर्मा करके विछड़ियावां मगर विच जुड़िया होयां नूं तक के अंदर चाव पैदा होया। पोल विच साहब ने कहा जप के कक्कर नहीं व्यापेगा मात विच अंदर दी सुचमता दी गल कीती ते जदों इन्ने सफर नूं तय कीता ते फगन दा महीना आया ते धन गुरु अर्जन साहब कहन लगे फलगुन आनंद उपार जाना जिन्हों चेत विच कहिंदे सन होवै आनंद कणा अज ओ उपार जना दा अर्थ पैदा हो गया फलगुण आनंद उपार जना। ते साहब कहन लगे किवें हर सज्जन प्रगति आए जिस हरी सज्जन ली बेनतियां जोड़ियां कीतियां ओ खिरदे विच प्रगट हो गया। ते साहब जीओ के आनंद ਤੇ ਸੱਜਣ ਦੋਨੋਂ ਆ ਗਏ। ਸਾਹਿਬ ਕਹਿਣ ਲੱਗੇ ਅਸਲ ਹਕੀਕਤ ਇਹ ਵੇ ਜਿੱਥੇ ਸੱਜਣ ਨੇ ਆਉਣਾ ਉੱਥੇ ਕੁਦਰਤੀ ਤੌਰ ਤੇ ਆਨੰਦ ਨੇ ਆ ਹੀ ਜਾਣਾ। ਜਿੱਥੇ ਆਨੰਦ ਦਾ ਦਾਤਾ ਆਏਗਾ, ਸੁੱਖਾਂ ਦਾ ਦਾਤਾ ਆਏਗਾ, ਉੱਥੇ ਸੁੱਖ ਕੁਦਰਤੀ ਤੌਰ ਤੇ ਪ੍ਰਵੇਸ਼ ਕਰਦੇ ਨੇ। ਕਹਿਣ ਲੱਗੇ ਫਲਗੁਣ ਆਨੰਦ ਉਪਾਰ ਜਾਣਾ, ਹਰ ਸੱਜਣ ਪ੍ਰਗਟੀ ਆਏ ਤੇ ਮਾਲਕ ਕਿਵੇਂ ਪ੍ਰਗਟ ਹੋਏ। ਤੇ ਸਾਹਿਬ ਨੇ ਫਿਰ ਅਗਲਾ ਬਚਨ ਕਿਹਾ, ਕਹਿਣ ਲੱਗੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾ। ਪਰਮੇਸ਼ਵਰ ਦੇ ਪਿਆਰੇ ਸੰਤ ਜਨ ਉਹ ਸਹਾਈ ਹੋਏ। ਰਾਮ ਕੇ ਦਾ ਅਰਥ ਹੈ ਪਰਮੇਸ਼ਵਰ ਦੇ ਚਰਨਾਂ ਵੀ ਜੁੜੇ ਹੋਏ। ਉਹਨਾਂ ਨੇ ਸਹਾਇਤਾ ਕਰਕੇ ਮੈਨੂੰ ਮਾਲਕ ਦੇ ਚਰਨਾਂ ਵੀ ਜੋੜ ਦਿੱਤਾ। ਇਹਨਾਂ ਦੋ ਪੰਕਤੀਆਂ ਦੀ ਆਰੰਭ ਵਿੱਚ ਅਰਜ ਕਰਨੀ ਕਿ ਅੰਦਰ ਆਨੰਦ ਪ੍ਰਗਟ ਹੋ ਗਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਅੰਮ੍ਰਿਤ ਬਚਨ ਕਿਹਾ, ਕਹਿੰਦੇ ਨੇ ਪਰਮੇਸ਼ਵਰ ਹੈ ਤਾਂ ਹਰ ਇੱਕ ਦੇ ਅੰਦਰ, ਕੋਈ ਐਸਾ ਕਿਰਦਾ ਨਹੀਂ ਜਿਹਦੇ ਵਿੱਚ ਉਸ ਮਾਲਕ ਦੀ ਜੋਤ ਨਹੀਂ। ਪਰ ਚੇਤੇ ਰੱਖੀ ਪ੍ਰਗਟ ਉਸ ਹਿਰਦੇ ਵਿੱਚ ਹੁੰਦੀ ਆ ਜਿਸ ਉੱਤੇ ਮੇਰੇ ਮਾਲਕ ਦੀ ਮਿਹਰ ਹੋ ਜਾਏ। ਸਤਿਗੁਰੂ ਨੇ ਅੰਮ੍ਰਿਤ ਬਚਨ ਕਹਿਣ ਲੱਗੇ ਧਰਤੀ ਦੇ ਥੱਲੇ ਪਾਣੀ ਹੈ, ਪਾਣੀ ਦਾ ਖੋਣਾ ਕੁਝ ਹੋਰ ਚੀਜ਼ ਹੈ, ਪਰ ਪਾਣੀ ਦਾ ਪ੍ਰਗਟ ਹੋ ਜਾਣਾ ਕੁਝ ਹੋਰ ਚੀਜ਼। ਧਰਤੀ ਸਾਰੀ ਥੱਲੇ ਪਾਣੀ ਮਿਲੇਗਾ, ਪਰ ਜਿੱਥੇ ਆਪਾਂ ਘਰਾਂ ਵਿੱਚ ਨਲਕੇ ਲਾਉਂਦੇ ਸਾਂ ਜਾਂ ਕਿਤੇ ਟਿਊਬਲ ਲਾਉਣਾ ਜਾਂ ਜ਼ਮੀਨ ਨੂੰ ਪੱਟ ਕੇ ਖੂਹ ਤਿਆਰ ਕਰਨਾ, ਪਾਣੀ ਤਾਂ ਸਾਰੀ ਧਰਤੀ ਥੱਲੇ ਸੀ, ਪਰ ਬੁੱਕ ਹੱਥ ਕੇਵਲ ਉੱਥੇ ਅੱਡਿਆ ਜਾਂਦਾ ਸੀ ਜਿੱਥੇ ਪਾਣੀ ਪ੍ਰਗਟ ਹੋ ਜਾਏ। ਸਾਹਿਬ ਕਹਿਣ ਲੱਗੇ ਸੱਜਣ ਹੈ ਤਾਂ ਹਰ ਇੱਕ ਦੇ ਅੰਦਰ, ਪਰ ਚੇਤੇ ਰੱਖੀ ਪ੍ਰਗਟ ਉਸ ਹਿਰਦੇ ਵਿੱਚ ਹੁੰਦਾ ਜਿਹਦੇ ਉੱਤੇ ਮੇਰੇ ਮਾਲਕ ਦੀ ਮਿਹਰ ਹੋਵੇ ਤੇ ਪਰਮੇਸ਼ਵਰ ਦੇ ਸੰਤ ਜਨ ਸਹਾਈ ਹੋ ਜਾਣ। ਹਜ਼ੂਰ ਦਾ ਅੰਮ੍ਰਿਤ ਬਚਨ ਆਉਂਦਾ, ਕਹਿਣ ਲੱਗੇ ਸਭਨੀ ਘਟੀ ਸੌ ਵਸੈ। ਘਟੀ ਦਾ ਅਰਥ ਹੈ ਹਰ ਇੱਕ ਹਿਰਦੇ ਵਿੱਚ, ਸੌ ਦਾ ਅਰਥ ਮਾਲਕ ਵਸਦਾ। ਸਭਨੀ ਘਟੀ ਸੌ ਵਸੈ, ਸਹਿ ਬਿਨ ਘੱਟ ਨਾ ਕੋਏ, ਨਾਨਕ ਤੇ ਸੁਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ। ਕਹਿੰਦੇ ਨੇ ਅਸਲ ਵਿੱਚ ਉਹ ਸੁਹਾਗਣਾ ਨੇ ਜਿਨ੍ਹਾਂ ਦੇ ਅੰਦਰ ਗੁਰੂ ਕੀ ਕਿਰਪਾ ਨਾਲ ਖਰੀ ਸੱਜਣ ਪ੍ਰਗਟ ਹੋ ਗਏ। ਸਾਹਿਬ ਨੇ ਇੱਕ ਹੋਰ ਅੰਮ੍ਰਿਤ ਬਚਨ ਕਿਹਾ, ਅਸੀਂ ਪੜ੍ਹਨੇ ਹਾਂ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਇਸ ਦਾ ਚਾਨਣ ਸਭ ਮੈਂ ਚਾਨਣ ਹੋਏ। ਪਰ ਕਹਿੰਦੇ ਨੇ ਪ੍ਰਗਟ ਕਿਸੇ ਉਸ ਹਿਰਦੇ ਵਿੱਚ ਆਉਂਦੀ ਏ ਜਿੱਥੇ ਗੁਰੂ ਕੀ ਰਹਿਣ ਟਿਕ ਜਾਏ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਪਰ ਕਹਿਣ ਲੱਗੇ ਪਿਆਰਿਆ ਗੁਰਸਾਖੀ ਜੋਤ ਪ੍ਰਗਟ ਹੋਏ। ਜੇ ਗੁਰੂ ਕੀ ਸਿੱਖਿਆ ਕਮਾਵੇ ਤੇ ਹਿਰਦੇ ਵਿੱਚ ਉਹ ਮਾਲਕ ਦੀ ਜੋਤ ਪ੍ਰਗਟ ਹੋ ਜਾਂਦੀ। ਸਾਹਿਬ ਕਹਿੰਦੇ ਨੇ ਫੱਗਣ ਵਿੱਚ ਮੇਰਾ ਹਰੀ ਸੱਜਣ ਮੇਰੇ ਹਿਰਦੇ ਵਿੱਚ ਆ ਗਿਆ, ਪ੍ਰਗਟ ਹੋ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਹੀ ਆਪਾਂ ਪੜ੍ਹਦੇ ਹਾਂ। ਜਦੋਂ ਉਹ ਸੱਜਣ ਆਇਆ ਅੰਦਰ ਨੂੰ ਕਿੰਨਾ ਕੁ ਟਿਕਾ ਆਨੰਦ ਮਿਲਿਆ। ਸਾਹਿਬ ਕਹਿੰਦੇ ਨੇ ਅੱਜ ਤੀਕਰਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਡਰਨਾ, ਅੰਦਰ ਨੂੰ ਭੈ ਲੱਗਣਾ ਕਿ ਪਤਾ ਨਹੀਂ ਇਹ ਕਦੋਂ ਮੇਰੇ ਅੰਦਰ ਨੂੰ ਤਬਾਹ ਕਰ ਸਕਦੇ ਨੇ। ਪਰ ਕਹਿੰਦੇ ਨੇ ਜਦੋਂ ਸੱਜਣ ਆਨੰਦ ਲੈ ਕੇ ਆਇਆ ਤੇ ਅੰਦਰੋਂ ਆਵਾਜ਼ ਆਈ ਕਿ ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ, ਖੇ ਪਾਪ ਖੇ ਵਿਕਾਰੋ ਤੁਸੀਂ ਮੇਰੇ ਅੰਦਰੋਂ ਦੂਰ ਚਲੇ ਜਾਓ, ਕਿਉਂਕਿ ਮੇਰੇ ਹਿਰਦੇ ਦੇ ਵਿੱਚ ਮੇਰਾ ਮਾਲਕ ਆ ਕੇ ਵਸ ਗਏ। ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ, ਦੂਤੈ ਦੈਨ ਭਇਆ ਗੋਬਿੰਦ ਪ੍ਰਗਟਾਇਆ, ਹੁਣ ਤਾਂ ਜਮਦੂਤ ਵੀ ਭੈ ਖਾਣ ਲੱਗੇ, ਹਿਰਦੇ ਵਿੱਚ ਮੇਰਾ ਗੋਬਿੰਦ ਆ ਕੇ ਪ੍ਰਗਟ ਹੋ ਗਏ। ਚੇਤੇ ਰੱਖਿਓ ਫੱਗਣ ਦਾ ਮਹੀਨਾ ਜਿੱਥੇ ਸੱਜਣ ਪ੍ਰਗਟ ਹੁੰਦਾ ਉੱਥੇ ਇਸੇ ਫੱਗਣ ਦੇ ਮਹੀਨੇ ਵਿੱਚ ਬਸੰਤ ਦਾ ਆਗਮਨ ਵੀ ਹੋ ਗਿਆ। ਚਾਰ ਚਪੇਰੇ ਫੁਲਵਾੜੀ ਖਿੜ ਪਈ, ਚਾਰ ਚਪੇਰੇ ਹਰਿਆਵਲ ਹੋ ਗਈ। ਤੇ ਧੰਨ ਗੁਰੂ ਅਰਜਨ ਸਾਹਿਬ ਨੇ ਇਸੇ ਮਹੀਨੇ ਦੀ ਗੱਲ ਕਰਦਿਆਂ ਕਹਿਣ ਲੱਗੇ ਬਸੰਤ ਵੀ ਖੇੜਾ, ਆਨੰਦ ਇੱਕ ਖੇੜਾ ਹੈ। ਕਹਿੰਦੇ ਨੇ ਪਰ ਚੇਤੇ ਰੱਖੀ ਬਸੰਤ ਦੀ ਰੁੱਤ ਫੱਗਣ ਦਾ ਮਹੀਨਾ ਉਹਨਾਂ ਲਈ ਭਾਗਾਂ ਵਾਲਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸੱਜਣ ਵਾਹਿਗੁਰੂ ਟਿਕਿਆ ਹੈ। ਜਿਸ ਹਿਰਦੇ ਵਿੱਚ ਸੱਜਣ ਨਹੀਂ, ਫੱਗਣ ਦੇ ਖਿੜੇ ਕੋਈ ਫੁੱਲ ਵੀ ਉਹਦੇ ਲਈ ਅੱਗ ਭਾਕ ਦੇ। ਸਾਹਿਬ ਨੇ ਅੰਮ੍ਰਿਤ ਬਚਨ ਕਹਿ, ਨਾਨਕ ਤਿੰਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾ ਪੁਰੀ ਸੇ ਐਨ ਸਫਿਰੈ ਜਲੰਤ। ਉਹਨਾਂ ਦੇ ਅੰਦਰ ਟਿਕਾ ਨਹੀਂ ਤੇ ਆਨੰਦ असल विच ओ परम अवस्था है जिदे विच कोई गमी कोई चिंता कोई झोड़ा नहीं व्यापदा। ते इसे महीने की गल करदे आं भाई साहब भाई नंद लाल जी ने अपनी रचना विच एक अमृत बचन कहा इसे महीने विच उस धरती ते होली खेडी जांदी होली नाल तन ते रंग सटिया जांदा है। ते भाई नंद लाल जी कहिंदे ने गुरु गोबिंद सिंह सच्चे पातशाह इस महीने भी जदों लोग होली खेडन आए एक दूजे ते रंग सटे ते मेरे कलगीधर स्वामी ने अपने खत दे अंदर एक पिचकारी पकड़ी शब्द वरते ने उन्हें कह लगे एक ता रंग घोल के पिचकारी पकड़ी ते दूसरा अपने हथां विच गुलाल पकड़ लिया। कहिंदे ने दातार लोकां दे अंदर सड़े भुजे पै सन पर जदों तू अपने हथां दे विचों गुलाल नूं बखेरिया ते ओ रंग इन्ना कु चार चुफेरे छा गया कि तेरी कृपा नाल रंगिया होया नूं लगदा है असमान भी तेरे रंग विच रंगिया गया ते धरती भी तेरे रंग विच रंगी गई। उत्थे भाई साहब ने एक होर बचन कहा तां भावां गुरु अर्जुन साहब ने भी इस आनंद का जिक्र करदियां ये रहमत की कह लगे आज हमारे बने फाग प्रभ संगी मिल खेल लाग होली कीनी संत सेव रंग लागा अत लाल देव। इसे महीने की वह घटना कहिंदे ने रब दे प्यारे संत जना नाल होली खेडी ते अंदर मेरे मालक दे नाम विच रंगिया गया। खैर जिहड़ी अर्ज कर रहे हैं भाई साहब कहिंदे ने कि सतगुरु तेरे हाथ विचों गुलाल निकले जमीन ते आसमान रंगे जांदे ने ते जदों तेरी खत दी पिचकारी विचों किते नाम दा रंग बिखरदा है ते उस रंग विच इन्नी कु समरता है कि एक ता सुके किरदे तुसी रंग देंदे हो ते दूजी कृपा करके तेरे उस रंग दे विचों ओ महक उठ दिए कि जिदन ओ करनी वाला जांदा है लंघदा होया कमल फुल दी तरह भवरियां नूं अपने वल खिंची जांदा है। भाई साहब भाई नंद लाल जी ने शब्द वरते कहन लगे जय पिचकारिये पुरजा परानी हे सतगुरु तेरे हाथ विच पकड़ी पिचकारी विच जाफरानी केसरी रंग भरिया होए खुशी दा प्रतीक आनंद दा प्रतीक खेड़े दा प्रतीक है जय पिचकारिये पुरजा परानी के हर बेरंग रा खुश रंगो भू करद हे सतगुरु जेड़े बेरंग जेड़े रंगे हुए नहीं सन तुसी कृपा कीती उन्हां दे अंदर नूं रंग दित्ता ते कहन लगे फिर उस रंग विच महक भी पैदा हो गई जह पिचकारिये पुरजा परानी के हर बेरंग रा खुश रंगो भू करद। फिर अगे कहन लगे गुलाल आप सानिए दस्ते मुबारक तेरे हाथ विच गुलाल पकड़िया होया है जमीनों आसमारा सुरखरू करद जमीन तो लैके आसमान तक जदों तू अपने हथां विचों गुलाल नू फेंकना है मेरे मालक सारे तेरे रंग विच रंगे गए। गुरु अर्जुन साहब कहिंदे ने देखो अज चिंता झोरा मिट गया खरी सज्जन घर विच आ गया ते आनंद प्रगट हो गया ओ खेड़ा जेड़ा जीवन बन जांदा है। गुरमुख प्यारे भाई साहब भाई वीर सिंह होरां ने एक बड़ा सोहना बचन के उन्हां दी एक कविता हुंदी है फुल ते योगी बड़ा सोहना उन्हां दृश्य पेश कीता है। कहिंदे ने खिड़िया होया फुल सी ते एक योगी जिहड़ा ध्यान विच परपक है जिहड़ा अंदरों टिके है ਉਹ ਗੱਲ ਕਰਦੇ ਨੇ ਕਿ ਖੇੜਾ ਆਨੰਦ ਹੈ ਕੀ। ਭਾਈ ਵੀਰ ਸਿੰਘ ਕਹਿੰਦੇ ਨੇ ਕਿ ਖਿੜੇ ਕੋਈ ਫੁੱਲ ਨੂੰ ਇੱਕ ਯੋਗੀ ਦੇਖਦਾ ਪਿਆ ਉਹਨੇ ਅੱਖਾਂ ਟਿਕਾ ਕੇ ਖਿੜੇ ਕੋਈ ਫੁੱਲ ਦੀਆਂ ਪੰਖੜੀਆਂ ਤੱਕੀਆਂ ਤੇ ਭਾਈ ਸਾਹਿਬ ਕਹਿਣ ਲੱਗੇ ਸੀ ਪੁੱਛ ਲਿਆ ਉਹ ਜੁੜੇ ਕੋਈ ਮਣਾ ਉਹ ਟਿਕੇ ਕੋਈ ਬੰਦਿਆ ਕੀ ਕਾਰਨ ਤੂੰ ਇਸ ਖਿੜੇ ਕੋਈ ਫੁੱਲ ਨੂੰ ਕਿਉਂ ਤੱਕਣਾ ਪਿਆ। ਤੇ ਅੱਗੋ ਯੋਗੀ ਕਹਿੰਦਾ ਹੈ ਮੈਂ ਦੇਖਣਾ ਪਿਆ ਵਾਂ के चार चुफेरे लोकां दे केवल खौ के चिंता ते झोरा है पर एदे कोल आ खेड़ा क्यों है मैं जीभ ला के एदे दिल दे भेद नूं एदे दिल दी गल नूं सुननी चाहना वा। ते भाई साहब कहिंदे ने बड़े यतन कीते उस जोगी ने के खिड़े कोई फुल नूं किते जीभ लग जाए अपना अंदर बोल के दसे। कहिंदे ने जदों योगी दे सामने फुल बोलिया ना ਤੇ ਇੱਕ ਰੱਬ ਦੀ ਰਹਿਮਤ ਵਾਲਾ ਕੋਲੋਂ ਲੰਘਿਆ। ਕਹਿਣ ਲੱਗੇ ਜਿਤਨੀ ਦੇਰ ਤੱਕ ਮਰਜ਼ੀ ਤੂੰ ਖਲੋਤਾ ਰਹੋ, ਇਹਨੇ ਬੋਲ ਕੇ ਤੈਨੂੰ ਕੁਝ ਦੱਸਣਾ ਨਹੀਂ। ਅਸਲ ਵਿੱਚ ਇਹਦਾ ਜੀਵਨ ਹੀ ਕੇਵਲ ਖੇੜਾ ਹੈ, ਇਹਨੂੰ ਖੇੜੇ ਤੋਂ ਬਿਨਾਂ ਦੂਜੀ ਕੋਈ ਸੁਰਤੀ ਨਹੀਂ, ਇਹਦੇ ਅੰਦਰ ਕੇਵਲ ਆਨੰਦ ਹੈ। ਭਾਈ ਸਾਹਿਬ ਨੇ ਉੱਥੇ ਇਹ ਕਵਿਤਾ ਕਹੀ, ਕਹਿਣ ਲੱਗੇ ਖਿੜੇ ਫੁੱਲ ਨੂੰ ਜੋਗੀ ਸੀ ਇੱਕ ਧਿਆਨ ਨਾਲ ਪਿਆ ਭਰਦਾ, ਜੁੜਿਆ ਹੋਇਆ ਮਨ ਉਸ ਖਿੜੇ ਫੁੱਲ ਨੂੰ ਤੱਕਦਾ ਪਿਆ। ਕਹਿਣ ਲੱਗੇ ਖਿੜੇ ਫੁੱਲ ਨੂੰ ਜੋਗੀ ਸੀ ਇੱਕ ਧਿਆਨ ਨਾਲ ਪਿਆ ਭਰਦਾ, ਅਸਾਂ ਪੁੱਛਿਆ ਜੁੜੇ ਮਣਾ ਤੂੰ ਕਿਉਂ ਪਿਆ ਇਸ ਤੇ ਮਰਦਾ, ਕਹਿਣ ਲੱਗਾ ਮੈਂ ਸੁਣਨੀਆਂ ਚਾਹਾਂ ਇਸ ਦੇ ਦਿਲ ਦੀਆਂ ਗੱਲਾਂ, ਇਸ ਲਈ ਇਸ ਨੂੰ ਜੀਭ ਲਾਉਣ ਦਾ ਯਤਨ ਪਿਆ ਹਾਂ ਕਰਦਾ। ਭਾਈ ਸਾਹਿਬ ਕਹਿੰਦੇ ਨੇ ਜੋਗੀ ਧਿਆਨ ਤੁਰਿੰਦਾ ਫੁੱਟਾਂ, ਫੁੱਲ ਜੀਭ ਨਾ ਲਾਈ, ਪਰ ਜਿਹਦੇ ਕੋਲ ਆਨੰਦ ਹੈ ਉਹਦੇ ਕੋਲ ਬੋਲਣ ਦੀ ਲੋੜ ਨਹੀਂ। ਚੁੱਪ ਜੀਭ ਤਾਂ ਬੋਲ ਰਹੀ ਸੀ ਪਰ ਜੋਗੀ ਨੂੰ ਨਾ ਦਿਸਾਈ, ਕੂਕ ਕੂਕ ਪਿਆ ਸੋਹਣਾ ਆਖੇ ਤਨ ਮਨ ਮੇਰਾ ਕਿਹੜਾ, ਖਿਰਨ ਖੜਾਵਣ ਬਾਜੋ ਸਾਨੂੰ ਹੋਰ ਸੁਰਤ ਨਹੀਂ ਕਰ। ਕਹਿੰਦਾ ਮੇਰਾ ਤਨ ਮਨ ਕੇਵਲ ਆਨੰਦ ਤੇ ਖੇੜਾ ਹੈ, ਮੈਨੂੰ ਆਨੰਦ ਤੋਂ ਬਿਨਾਂ ਦੂਜੀ ਸੁਰਤੀ ਨਹੀਂ। ਪਿਆਰਿਓ ਇਸ ਆਨੰਦ ਦੀ ਪ੍ਰਾਪਤੀ ਹੋਵੇ ਕਿਵੇਂ? ਸਾਹਿਬ ਧੰਨ ਗੁਰੂ ਅਮਰਦਾਸ ਜੀ ਤਾਂ ਰੋਜ਼ ਕਹਿੰਦੇ ਨੇ, ਆਖਦੇ ਨੇ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਪੁੱਛਿਆ ਮਹਾਰਾਜ ਜਿਹੜੇ ਲੋਕ ਕਹਿੰਦੇ ਨੇ ਆਨੰਦ, ਧੰਨ ਗੁਰੂ ਅਮਰਦਾਸ ਕਹਿਣ ਲੱਗੇ ਨਹੀਂ, ਆਨੰਦ ਆਨੰਦ ਸਭ ਕੋ ਕਹੇ, ਹਰ ਕੋਈ ਕਹਿੰਦਾ ਮੈਂ ਖੁਸ਼ ਹਾਂ, ਪਰ ਜਦੋਂ ਕਿਤੇ ਉਹਦੇ ਹਿਰਦੇ ਦੇ ਢੱਕਣ ਨੂੰ ਖੋਲ ਕੇ ਦੇਖੇਗਾ ਥੱਲਿਓਂ ਕੇਵਲ ਦੁੱਖ ਦੀਆਂ ਪਰਤਾਂ ਨਿਕਲਦੀਆਂ ਨੇ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਕੋਈ ਇੱਕ ਅੱਧੇ ਦਿਨ ਲਈ ਸਦਾ ਲਈ ਗੁਰੂ ਨੇ ਕਿਰਪਾ ਕਰਕੇ ਆਨੰਦ ਦੇ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਉਹਨਾਂ ਦੇ ਜੀਵਨ ਵਿੱਚ ਇੱਕ ਬੜੀ ਰਹਿਮਤ ਵਾਲਾ ਸਿੱਖ ਆਇਆ, ਜਿਸ ਨੂੰ ਗੁਰੂ ਨੇ ਟਿਕੇ ਹੋਏ ਨੂੰ ਅੰਦਰ ਦਾ ਆਨੰਦ ਦੇਣ ਦੀ ਇੱਕ ਰਹਿਮਤ ਕੀਤੀ। ਧਿਆਨ ਦਿਆ ਜੇ ਲਾਹੌਰ ਦੀ ਧਰਤੀ ਦਾ ਰਹਿਣ ਵਾਲਾ ਇਹ ਸੱਜਣ ਸੀ, ਜਨਮ ਹੋਇਆ ਤੇ ਕੁਝ ਸਮੇਂ ਤੋਂ ਬਾਅਦ ਇਸ ਦੇ ਮਾਤਾ ਪਿਤਾ ਚਲਾਣਾ ਕਰ ਗਏ। ਪਰਿਵਾਰ ਨੇ, ਰਿਸ਼ਤੇਦਾਰਾਂ ਨੇ ਪਰਵਰਿਸ਼ ਕੀਤੀ। ਮਾਂ ਬਾਪ ਨੇ ਇਹਦਾ ਨਾਮ ਰੱਖਿਆ ਸੀ ਸੁਜਾਨ ਰਾਏ। ਧਿਆਨ ਦਿਆ ਜੇ ਗੁਰੂ ਪ੍ਰਗਟ ਹੁੰਦਾ ਹੈ, ਜੇ ਤੂੰ ਗੁਰੂ ਕੇ ਬਚਨ ਨੂੰ 11 ਮਹੀਨਿਆਂ ਵਿੱਚ ਕਹਿ ਜੋ ਉਹਨੂੰ ਕਮਾ ਲੈ ਤਾਂ ਹਿਰਦੇ ਘਰ ਵਿੱਚ ਵੀ ਪ੍ਰਗਟ ਹੁੰਦਾ ਹੈ। ਇਹਦਾ ਨਾਮ ਰੱਖਿਆ ਸੁਜਾਨ ਰਾਏ। ਤਾਏ ਨੇ ਇਹਦੀ ਪਰਵਰਿਸ਼ ਕੀਤੀ, ਸੰਭਾਲ ਕੀਤੀ। ਕੁਝ ਸਮਾਂ ਇਹ ਆਪਣੇ ਤਾਏ ਦੀ ਨਿਗਰਾਨੀ ਵਿੱਚ ਪੜ੍ਹਦਾ ਰਿਹਾ। ਉਹਨੇ ਤਾਲੀਮ ਬੜੀ ਉੱਚੀ ਦਿੱਤੀ, ਫਾਰਸੀ ਦਾ ਮਹਾਨ ਵਿਦਵਾਨ ਬਣਿਆ। ਨਾਲ ਪਿੰਨ ਇਹਨੂੰ ਹਿਕਮਤ, ਵੈਦਿਕ ਤੇ ਗੁਣ ਸਿਖਾਏ। ਸਮਾਂ ਆਇਆ ਜਦੋਂ ਸੁਜਾਨ ਰਾਏ ਆਪਣੀ ਸੁਰਤ ਸੰਭਾਲੀ, ਇਕਾਂਤ ਵਿੱਚ ਬਹਿਣਾ ਤੇ ਮਨੋਂ ਇੱਕ ਆਵਾਜ਼ ਉੱਠਣੀ, ਸੁਜਾਨ ਰਾਏ ਜਿਸ ਘਰ ਵਿੱਚ ਤੂੰ ਬੈਠਾ ਤੇਰੀ ਮੰਜ਼ਿਲ ਇਹ ਤਾਂ ਨਹੀਂ। ਹਕੀਕਤ ਹੈ ਜਿਨ੍ਹਾਂ ਦੇ ਪੂਰਬਲੇ ਬੀਜੇ ਹੋਏ ਬੀਜ ਪੁੰਗਰਦੇ ਨੇ ਇਸ ਜਨਮ ਅੰਦਰ, ਉਹਨਾਂ ਦੇ ਅੰਦਰ ਫਿਰ ਇੱਕ ਆਵਾਜ਼ ਉੱਠਦੀ ਏ। ਭਾਵੇਂ ਦੁਨੀਆਂ ਦੇ ਸੁੱਖ ਵਾਹਿਗੁਰੂ ਸਾਰੇ ਦਿੱਤੇ ਨੇ, ਪਰ ਇਹਨਾਂ ਵਿੱਚ ਆਨੰਦ ਨਹੀਂ ਜਿੰਨੀ ਦੇਰ ਤੱਕ ਮੈਂ ਆਪਣੇ ਸਾਈਆਂ ਜੀ ਦੇ ਚਰਨਾਂ ਵਿੱਚ ਨਾ ਜੁੜ ਜਾਵਾਂ। ਤਾਂ ਹੀ ਸਾਹਿਬ ਨੇ ਅੰਮ੍ਰਿਤ ਬਚਨ ਕਹਿ, ਜਦੋਂ ਪੁੱਛਿਆ ਨਾ ਕਿ ਗੁਰੂ ਕਿਰਪਾ ਕਿਵੇਂ ਮਿਲਦੀ ਏ, ਹਜ਼ੂਰ ਕਹਿਣ ਲੱਗੇ ਪੂਰਬ ਕਰਮ ਅੰਕੁਰ ਜਗ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤਾ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਪੂਰਬਲਾ ਬੀਜਿਆ ਹੋਇਆ ਬੀਜ ਅੰਕੁਰ ਹੋਵੇ। ਸੁਜਾਨ ਰਾਏ ਕੰਮ ਕਰਦਾ ਹੈ ਵੈਦਿਕ ਦਾ, ਹਿਕਮਤ ਦਾ, ਪਰ ਜਦੋਂ ਕੰਮ ਕਰਨਾ, ਦਵਾ ਦਰਮਲ ਕਰਨਾ, ਅੰਦਰੋਂ ਆਵਾਜ਼ ਆਉਣੀ ਸੁਜਾਨ ਰਾਏ ਤੇਰੀ ਇਹ ਮੰਜ਼ਿਲ ਨਹੀਂ, ਤੇਰਾ ਟਿਕਾਣਾ, ਤੇਰੀ ਮੰਜ਼ਿਲ, ਤੇਰਾ ਮੁਕਾਮ ਕੋਈ ਹੋਰ ਏ, ਤੂੰ ਕਿਹਦੇ ਵਿੱਚ ਖਚਿਤ ਹੋ ਗਏ। ਪਰ ਅੰਦਰ ਉਦਾਸੀ ਛਾਣ ਲੱਗੀ, ਅੰਦਰ ਜਿਹੜਾ ਉਹ ਕਿਸੇ ਚਿੰਤਾ ਵਿੱਚ ਵਹਿ ਤੁਰਿਆ। ਪਰਿਵਾਰ ਨੇ ਸੋਚਿਆ ਵੀ ਸਾਰਾ ਦਿਨ ਉਦਾਸ ਰਹਿੰਦਾ, ਚਿੰਤਾ ਵਿੱਚ ਰਹਿੰਦਾ, ਸ਼ਾਇਦ ਇਹਨੂੰ ਕੋਈ ਰੋਗ ਲੱਗ ਜਾਏ, ਕਿਤੇ ਇਹਦੇ ਤਨ ਨੂੰ ਕੋਈ ਬਿਮਾਰੀ ਨਾ ਗ੍ਰਸ ਲੈ। ਉਹਨਾਂ ਯਤਨ ਕੀਤਾ ਇਹਦੇ ਧਿਆਨ ਨੂੰ ਦੂਜੇ ਪਾਸੇ ਲਿਜਾਣ ਲਈ, ਇਹਦਾ ਵਿਆਹ, ਇਹਦੀ ਸ਼ਾਦੀ ਕਰ ਦਿੱਤੀ। ਧਿਆਨ ਦਿਆ ਜੇ ਅੰਦਰ ਦੀ ਅਵਸਥਾ ਇੱਕ ਐਸੀ ਏ, ਕਈ ਵਾਰੀ ਜਿਹਨੇ ਇਹਨੂੰ ਮਾਣਿਆ ਨਹੀਂ ਉਹ ਸੋਚਦਾ ਸ਼ਾਇਦ ਇਹਨੂੰ ਰੋਗ ਲੱਗ ਗਿਆ। ਤਾਂ ਹੀ ਤਾਂ ਆ ਬਚਨ ਮੇਰੇ ਸਾਈਂ ਸੱਚੇ ਪਾਤਸ਼ਾਹ ਨੂੰ ਕਹਿ, परिवार ने भी कहे, वैद ने भी कहे, ते गुरु नानक साहब ने पुकार के क्या से दुनिया दे लोगों, जिस नू साई नू मिलन दी तरब है, ओदी नब्ज नू, ओदी नाड़ा नू देख के मत देखो नू कोई रोग लगे, ओदे फिर देविच साई नू मिलन दा एक सल है, जिन्नी देर तक मिल ना ले ओदे अंदर टिका नहीं। साहब ने अमृत बचन कह कहन लगे, वैद बुलाया वैद की पकड़ टंडोले बाम, भोला वैद ना जाने ही करक करेजे मन। साहब गुरु ग्रंथ साहब कहंदे ने, सो कत जाने पीर पराई, जाके अंतर दर्द ना पाई। एक उर्दू का अदीब कहंदे कि जदो साहब दी बाह पकड़ी सी वैद ने, ते हजूर ने बड़े कमाल दे बचन कह कहन लगे, वैद ने जब नब्ज पकड़ी तो आपने फौरन कहा, कहन लगे नब्ज को क्या देखते हो, नब्ज में रखा है क्या, जिस मर्ज की जुस्त जू में नब्ज पे रखते हो हाथ, मुझे दर्द इश्क है और इश्क है मौला के साथ। मेरे अंदर एक तांग है साई नू मिलदी, सुजान राय दे अंदरों आवाज आनी कि तेरा मुकाम ये नहीं, उदास रहन लगा। परिवार ने ताए ने शादी कर दी, रब ने मेर की, कर पुत्र पैदा होया, पर अंदर दी तरफ होर तेज होन लगी। अर्ज कर रहे हैं, जेड़ा जिग्यासु फरियाद करेगा कि सतगुरु ओदे हिरदे घर विच प्रगट नहीं हुंदे, अंदर तांग होर तरफ पैदा हो गई। किन ने एक दिन कुछ सज्जन विद्वान आया सुजान राय दी दुकान ते बैठ के कहंदा है कि हुण तां मुल्क विच सरकारे दरबारे साडी विद्वाना दी कदरी कोई नहीं। कहंदा मैं इन्नी सोहनी शायरी करना वा, मेरा चित करदा मैं लाहौर नू छड के कल नू आनंदपुर साहिब दी धरती ते चले जाणा, उत्थे गरीबां दा दर्दी, निमाणियां नू मान देण वाला, सूरमियां ते विद्वाना दा कदरदान, साहिबे कमाल खरदो आलम शाह बादशाह दरवेश, तन गुरु गोबिंद सिंह दे चरणा में जा टिकांगा, चार अखर जड़े पढ़े ने ओदी कृपा लैके अपनी जिंदगी नू सफल करांगा। कहंदे ने कि इस तरह होया, जदो सुजान राय ने सुनिया कि गुरु कलगी वाला पता नहीं अंदर सिर तो पैरां तक चरना छिड़ गई, जिवें कामणी दे पिछे तुरन वाले कोयल दे बच्चे दे कन कोल जाके कोई कोयल दी आवाज सुनाए, ते अंदर तड़ पैदा हुंदी है, मैं अपने असले नाल मिला, अपने जाके मुकाम ते पहुंचा। सुजान राय ने सुनिया ते गुरमुख प्यारे विद्वान डॉक्टर तारण सिंह लिखदे ने, सारी रात बेचैनी नाल बतीत होई। मैं मुक्तसर जी अर्ज करा, दिन चढ़िया ते सवेरे दुकान बंद कर दिती, परिवार नूं क्या कहन लगा, सजनो रुपये की कमी नहीं, मैनू इजाजत दे दिओ, इंज लगदा जिवें रात दा मैनू कोई अपने वल पुकार दा पे। ते कुदरत दा इक नेम है प्यारिओ, जदों किते मालक मेर करके किसे अंदर ए दर्द ए सिक पैदा कर दे, वो बदो बदी खिंचया जांदा। कदी देखो धरती ते अग बालने आ, पर अग आसमान वल उड़दी पई है, कदी वो सज्जे खब्बे नूं क्यों नहीं, धरती वल क्यों नहीं, क्योंकि अग दा स्रोत सूरज आसमान भी चमकदा है, ते अग बदो बदी उधर दौड़दी, भावें पानी समुंदर तो उठ के आसमान विच बदल रूप में जांदा है, पर जदों वरसदा आउंदा धरती वाले, उहदा मूल स्रोत धरती दे उत्ते। अंदर एक खिच है आत्मा दे, कहिंदे ने सुजान राय ने परिवार नूं धीरज दित्ता, आप सवेरे तुर पिया, उस विद्वान सज्जन नाल आनंदपुर साहिब दी धरती ते पहुंचिया। ज्यों ज्यों आनंदपुर गया, त्यों त्यों अंदर नूं धूह पै, अंदर नूं खिच पै, ते लिखदे ने डॉक्टर साहिब के आनंदपुर साहिब पहुंचिया ते गुरु कलगी वाले दे कीते दर्शन, चौपाल चरना ते डिग पिया। पता नहीं कि कई दिनां दा अंदर भरिया होया जल, इस तरह जिवें किते खूह दा कड़ पाते, रो रो के कलगी वाले दे चरण धो दिते। कहन लगा, सतगुरु किरपा कर मैनू रख ले, मेरे ते रहमत कर, अंदर दी चिंता झोरे नू मिटा दे। ते सतगुरु ने सिर्फ इको शब्द वरत्या, कहन लगे चला जा इथों, ਇੱਥੇ ਤੇਰਾ ਟਿਕਾਣਾ ਨਹੀਂ। ਉਹਨੇ ਦੂਜੀ ਵਾਰੀ ਫਿਰ ਬੇਨਤੀ ਕੀਤੀ। ਸਾਹਿਬ ਕਹਿਣ ਲੱਗੇ, ਚਲਾ ਜਾ, ਰੱਬ ਨੇ ਤੈਨੂੰ ਵੈਦਿਕ ਦਾ ਗੁਣ ਦਿੱਤਾ, ਹਿਕਮਤ ਦਾ ਗੁਣ ਦਿੱਤਾ, ਜਿੱਧਰ ਤੇਰਾ ਮੂੰਹ ਏ ਤੂੰ ਉੱਧਰ ਚਲਾ ਜਾ। ਤੀਜੀ ਵਾਰੀ ਫਿਰ ਕਹਿੰਦਾ, ਦਾਤਾ ਮੈਂ ਤੇਰੇ ਦਰ ਤੇ ਆਇਆ। ਸਾਹਿਬ ਕਹਿਣ ਲੱਗੇ, ਜੇ ਸ਼ਾਂਤੀ ਚਾਹੁੰਦਾ ਤੇ ਬਚਨ ਮੰਨ, ਬਚਨ ਮੰਨਣ ਵਾਲੇ ਦੇ ਅੰਦਰ ਨੂੰ ਟਿਕਾ ਮਿਲਦਾ ਹੁੰਦਾ। ਪੁੱਛਿਆ, ਸਤਿਗੁਰੂ ਜਾਂ ਕਿੱਥੇ? ਤੇ ਇੱਕੋ ਸ਼ਬਦ ਕਿਹਾ, ਜਿੱਥੇ ਜਿੱਧਰ ਤੇਰਾ ਮੂੰਹ ਹੈ ਇਸੇ ਪਾਸੇ ਨੂੰ ਦੌੜ ਪਾਓ, ਜਿੱਥੇ ਤੇਰਾ ਟਿਕਾਣਾ ਆਵੇਗਾ ਉੱਥੇ ਰੁਕ ਜਾਈ, ਬਸ ਮਾਨਵਤਾ ਦੀ ਸੇਵਾ ਕਰੀ, ਉਹਦੀ ਸੇਵਾ ਗੁਰੂ ਤੇ ਰੱਬ ਦੀ ਸੇਵਾ। ਹੁਣ ਤੱਕ ਉਹ ਗੁਰੂ ਦੀ ਮਰਜ਼ੀ ਹੈ। ਧੰਨ ਗੁਰੂ ਅਰਜਨ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਿ ਤੇਰੀ ਮਰਜ਼ੀ ਤੇ ਨਿਰਭਰ ਨਹੀਂ, ਇਹ ਸਤਿਗੁਰੂ ਦੀ ਮਰਜ਼ੀ ਹੈ। ਤੇਰੇ ਭਾਂਡੇ ਵਿੱਚ ਦਾਤ ਉਹਨੇ ਕਿਵੇਂ ਟਿਕਾਣੀ? ਆਪਾਂ ਸੁਖਮਨੀ ਸਾਹਿਬ ਦੀ 18ਵੀਂ ਅਸ਼ਟਪਦੀ ਵਿੱਚ ਇੱਕ ਪਦਾ ਪੜ੍ਹਿਓ। ਕਹਿਣ ਲੱਗੇ, ਭੇਟਤ ਸੰਗ ਰਾਮ ਗੁਣ ਰਵੈ, ਪਾਰ ਬ੍ਰਹਮ ਕੀ ਦਰਗਹਿ ਗਵੇ, ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰ ਅਖਿਓ ਜਾਤਾ ਮੰਤਰ ਅੰਮ੍ਰਿਤ ਦ੍ਰਿਸ਼ਟ। ਦੇਖਾ ਉਹ ਸੰਤ ਉਹਦੀ ਮਰਜ਼ੀ ਇਹ ਦ੍ਰਿਸ਼ਟੀ ਕਰਕੇ ਕਿਰਪਾ ਕਰਦਾ, ਉਹਦੀ ਮਰਜ਼ੀ ਇਹ ਬਚਨ ਦੇ ਕੇ ਕਿਰਪਾ ਕਰਦੇ, ਉਹਦੀ ਮਰਜ਼ੀ ਇਹ ਸਿਰ ਤੇ ਹੱਥ ਰੱਖ ਕੇ ਕਿਰਪਾ ਕਰਦਾ। ਕਹਿਣ ਲੱਗੇ, ਚਲਾ ਜਾ, ਮਨੁੱਖਤਾ ਦੀ ਸੇਵਾ ਕਰੀ, ਗੁਰੂ ਨਾਨਕ ਤੇਰੇ ਤੇ ਰੀਝਣਗੇ। ਲਿਖਦੇ ਨੇ ਸਿੱਖ ਗੁਰਮੁਖ ਪਿਆਰੇ, ਸੁਜਾਨ ਰਾਏ ਨੇ ਤੀਜੀ ਵਾਰ ਜਦੋਂ ਸ਼ਬਦ ਸੁਣੇ, ਉੱਠ ਕੇ ਦੌੜ ਪਿਆ, ਸਾਰਾ ਦਿਨ ਦੌੜਦਾ ਰਿਹਾ ਤੇ ਜਦੋਂ ਸ਼ਾਮ ਦਾ ਵੇਲਾ ਆਇਆ, ਰੋਪੜ ਦੇ ਨੇੜੇ ਪਹੁੰਚਿਆ, ਪੈਰਾਂ ਨੂੰ ਠੋਕਰ ਵੱਜੀ, ਜ਼ਮੀਨ ਤੇ ਡਿੱਗਾ, ਡਿੱਗਦਿਆਂ ਸਾਰ ਬੇਹੋਸ਼ ਹੋ ਗਏ। ਪਿੰਡ ਦੇ ਲੋਕ ਆਏ, ਆ ਕੇ ਤਲੀਆਂ ਝੱਸੀਆਂ, ਮੂੰਹ ਵਿੱਚ ਪਾਣੀ ਪਾਇਆ, ਹੋਸ਼ ਆਈ ਤੇ ਜਦੋਂ ਹੋਸ਼ ਆਈ ਤੇ ਸ਼ਬਦ ਮੂੰਹ ਵਿੱਚੋਂ ਨਿਕਲਿਆ, ਧੰਨ ਗੁਰੂ ਕਲਗੀ ਵਾਲਾ। ਲੋਕਾਂ ਪੁੱਛਿਆ, ਜਾਣਾ ਕਿੱਥੇ, ਆਇਆ ਕਿੱਥੋਂ ਵੇ? ਕਹਿਣ ਲੱਗਾ, ਭੇਜਣ ਵਾਲੇ ਨੇ ਭੇਜ ਦਿੱਤਾ ਹੈ, ਆਪਣੀ ਮੰਜ਼ਿਲ ਤੇ ਪਹੁੰਚ ਗਿਆ ਵਾ, ਤੇ ਤੁਸੀਂ ਕਿਰਪਾ ਕਰੋ, ਮੈਨੂੰ ਇਸ ਪਿੰਡ ਵਿੱਚ ਰਹਿਣ ਲਈ ਥਾਂ ਦੇ ਦਿਓ। ਪਿੰਡ ਦੇ ਲੋਕਾਂ ਨੇ ਝੁੱਗੀ ਬਣਾ ਦਿੱਤੀ, ਸਾਰਾ ਦਿਨ ਸਿਮਰਨ ਕਰਨਾ, ਯਾਦ ਵੀ ਜੁੜੇ ਰਹਿਣਾ। ਫਿਰ ਮਨ ਵਿੱਚ ਆਇਆ, ਗੁਰੂ ਸਾਹਿਬ ਨੇ ਕਿਹਾ ਸੀ ਸੇਵਾ ਕਰੀ, ਜੜਿਆਂ ਬੂਟੀਆਂ ਲਿਆਂਦੀਆਂ, ਦਵਾਈ ਤਿਆਰ ਕੀਤੀ, ਦਵਾ ਦਰਮਨ ਕਰਨਾ ਆਉਣ ਵਾਲਿਆਂ ਦਾ, ਤੇ ਨਾਲ ਦਵਾਈ ਦਿੰਦਿਆਂ ਕਹਿਣਾ ਕਿ ਦਵਾ ਤਾਂ ਮੈਂ ਤੈਨੂੰ ਦੇ ਰਿਹਾ ਵਾਂ, ਪਰ ਰਹਿਮਤ ਕਲਗੀ ਵਾਲੇ ਦੀ ਹੋਵੇਗੀ। ਬੋਲ ਕਲਗੀ ਵਾਲਾ। ਕਹਿੰਦੇ ਨੇ ਲੋਕ ਇਹਦੇ ਨੇੜੇ ਜੁੜਨ ਲੱਗੇ, ਸਿਮਰਨ ਵੀ ਜੁੜਿਆ, ਜਿਹਨੇ ਆਉਣਾ ਉਹਨੂੰ ਕੋਲ ਬਿਠਾ ਕੇ ਗੁਰੂ ਗੁਰੂ ਜਪਾਉਣਾ। ਫਿਰ ਜਦੋਂ ਗਰਮੀ ਆਈ, ਕੋਰੇ ਮੱਦ ਪਾਣੀ ਦੇ ਭਰ ਲਏ, ਆਨੰਦਪੁਰ ਸਾਹਿਬ ਨੂੰ ਜਾਣ ਵਾਲੇ ਰਸਤੇ ਵਿੱਚ ਬਹਿ ਗਿਆ, ਪਾਣੀ ਪਿਆਣਾ ਤੇ ਕਹਿਣਾ ਕੁਝ ਨਾ, ਅੱਖਾਂ ਭਰ ਕੇ ਕਹਿ ਦੇਣਾ, ਬੋਲੋ ਧੰਨ ਗੁਰੂ ਕਲਗੀ ਵਾਲਾ। ਸੰਗਤ ਆਉਣੀ, ਆ ਕੇ ਕਹਿਣਾ, ਦਾਤਿਆ ਇੱਕ ਰਸਤੇ ਵਿੱਚ ਬਤਾ ਨਹੀਂ ਬੜਾ ਭਿੱਜੀ ਹੋਈ ਰੂਹ ਬੈਠੀ ਏ, ਦਵਾਈ ਵੀ ਲੋਕਾਂ ਦੀ ਕਰਦਾ, ਪਾਣੀ ਵੀ ਪਿਆਂਦਾ, ਜਦੋਂ ਕੋਈ ਪੁੱਛਣਿਆ ਤੂੰ ਕੌਣ ਹੈ, ਬਸ ਕਹਿੰਦਾ ਕੁਛ ਨਾ ਪੁੱਛੋ, ਇੱਕੋ ਗੱਲ ਕਹੀ ਜਾਂਦਾ, ਧੰਨ ਗੁਰੂ ਕਲਗੀ ਵਾਲਾ। ਸਾਹਿਬ ਸੁਣ ਕੇ ਮੁਸਕਰਾ ਪਏ, ਪੁੱਛਿਆ ਦਾਤਾਰ ਕੌਣ? ਪਰ ਕਲਗੀ ਵਾਲੇ ਨੇ ਕੁਝ ਨਹੀਂ ਕਿਹਾ। ਕਹਿੰਦੇ ਨੇ ਅੱਜ ਕੀ ਬਣਿਆ? ਕਿਸੇ ਆ ਕੇ ਕਿਹਾ, ਵੈਦ ਜੀ ਨਾਂ ਦਾ ਵੀ ਨਹੀਂ ਪਤਾ ਇਹ ਕੌਣ ਕਿੱਥੋਂ ਆਇਆ? ਕਹਿਣ ਲੱਗੇ, ਵੈਦ ਜੀ ਅੱਜ ਗੁਰੂ ਗੋਬਿੰਦ ਸਿੰਘ ਨੇ ਇਸ ਇਲਾਕੇ ਵਿੱਚ ਇਸ ਏਰੀਏ ਵਿੱਚ ਆਉਣਾ। ਸੁਜਾਨ ਰਾਏ ਦਾ ਰੋਮ ਰੋਮ ਖਿੜ ਗਿਆ, ਅੱਖਾਂ ਭਰ ਰਹੀਆਂ, ਇੱਕੋ ਦਮ ਉਸ ਨੀਰ ਨੂੰ ਪੂੰਝ ਲਿਆ ਕਿ ਮਨਾ ਜਰ ਜਾ ਇਸ ਅਵਸਥਾ ਨੂੰ, ਅੱਜ ਕਲਗੀ ਵਾਲਾ ਲੰਘੇਗਾ, ਕਿੰਨੇ ਮਹੀਨੇ ਹੋ ਗਏ ਨੇ ਦੀਦਾਰ ਨਹੀਂ ਹੋਏ, ਜਦੋਂ ਲੰਘੇਗਾ ਰਾਹ ਵਿੱਚ ਤੂੰ ਵੀ ਖਲੋਵੀ, ਕਹਿਣਾ ਕੁਝ ਨਹੀਂ, ਜਿੱਥੇ ਟਿਕਾਇਆ ਸੋ ਦੀ ਰਜ਼ਾ ਵਿੱਚ ਰਹਿਣਾ, ਹੁਣ ਆਨੰਦ ਅੰਦਰ ਨੂੰ ਆਉਣ ਲੱਗਾ, ਬਸ ਉਹਦੀ ਕਿਰਪਾ ਲੈਣੀ। ਲਿਖਦੇ ਨੇ ਗੁਰਮੁਖ ਪਿਆਰੇ, ਸੁਜਾਨ ਰਾਏ ਸਵੇਰ ਦਾ ਤਿਆਰ ਹੋ ਗਿਆ, ਅੱਜ ਕਲਗੀ ਵਾਲੇ ਦੇ ਦਰਸ਼ਨ ਕਰਨੇ ਨੇ। ਜਦੋਂ ਦਿਨ ਚੜਿਆ, ਇੱਕ ਔਰਤ ਕੁੱਲੀ ਵਿੱਚ ਪਹੁੰਚੀ, ਆਵਾਜ਼ ਦੇ ਕੇ ਕਹਿੰਦੀ ਏ, ਵੇ ਸੁਜਾਨ ਰਾਏ ਨੂੰ, ਉਸ ਵੈਦ ਨੂੰ ਸ਼ਬਦ ਵਰਤੇ, ਵੇ ਵੈਦ, ਨਾਂ ਦਾ ਪਤਾ ਨਹੀਂ ਸੀ। ਕਹਿਣ ਲੱਗੀ, ਮੇਰੀ ਨੂੰਹ ਨੂੰ ਤਕਲੀਫ ਹੈ, ਸੂਲ ਉੱਠਿਆ, ਤੈਨੂੰ ਤੇਰੇ ਗੁਰੂ ਦਾ ਵਾਸਤਾ ਹੀ, ਜੇ ਤੂੰ ਦਵਾਈ ਕਰਦਾ ਮੇਰਾ ਘਰ ਬਚ ਜਾਏਗਾ, ਛੋਟੇ ਛੋਟੇ ਮੇਰੇ ਪੋਤੇ ਪੋਤੀਆਂ ਨੇ, ਉਹਨਾਂ ਨੂੰ ਸੰਭਾਲਣਾ ਕਿੰਨੇ ਵੀ। ਹੁਣ ਇੱਕ ਪਾਸਿਓਂ ਪਤਾ ਲੱਗਾ ਗੁਰੂ ਕਲਗੀ ਵਾਲੇ ਨੇ ਆਉਣਾ, ते दूजे पासियों खौका लैके कोई कहिंदा तेनू तेरे गुरु दा वास्ता एक वारी मेरे घर जा शायद तेरे हथां दी बरकत नाल उह बच जाए। दुविधा विच पै गया। अखीर ते फैसला कीता मना बचन मनन विच बड़ा सुखी। तेरे गुरु ने तेनू बचन कहा सी मनुखता दी सेवा करी गुरु दी सेवा ही आनंद मिलेगा। सत बचन कह के झोला लेके तुर पिया दवाई वाला घर गया। उस बीबी नू जा दवाई दिती कुछ समा टेक के बैठ गया। जदों ओनू होश परती आराम आया ते वापस तुरिया हुंदा ते तुरन लग्या उस माई ने इको गल कही कहन लगी वैद साडा गुरु ए कलगी वाला मेरा दाता मेर करे जिस भावना नाल तू सेवा करना तेरी भावना नू भाग लग जाए। सुजान राय जदों वापस आया ते की देखदा ओदी कुल्ली दे चार चफेरे लोग इकट्ठे होए। उस विच बजुर्ग भी ने उस विच बीबिया भी ने उस विच बच्चे भी ने। थोड़ी दूर कुछ घोड़े बजे ने। तुरिया थाली दे नाल मन ने कहा कोई रोगी आया होवेगा हो सकदा कोई अमीर दा पुत्तर होवे किसे चौधरी दा बच्चा कोई बीमार होवे। इन्नी भीड़ मेरी कुल्ली अगे इकट्ठी है पता नहीं ये केड़ा दुखी आया चल मना गुरु कलगी वाले दे चरणा दी टेक लैके ओदा इलाज कर। जदो तेजी नाल दौड़ के कुल्ली कोल गया भीड़ नू चीर के अंदर प्रवेश कीता ते की देखदा पे है कि कलगी वाला पातशाह ओदी तप्पड़ ते ओदी सप ते ओदी चिताई ते चौंकड़ी मार के बैठे ने। कहन लगा सतगुरु ते जदों चरणा ते डिगया साहब कहन लगे सुजान राय अज मैं तेनू लैन आया अपने घर वास्ते देख मैं तेरी इंतजार करदा पिया सां अज मैं तेनू अपने घर ले जान नहीं आया। चरणा ते टह पिया कहिंदा हे दातार किरपा कर सतगुरु ए विछोड़े दा सल हुण ना पै। खजूर ने इको गल कही सजना तू भावना बना के बैठा सै। कहन लगा सतगुरु मेरे घर तों आ गया। कहन लगे केवल इस कुल्ली घर विच नहीं तत गुरु नानक देव दे चरणा दा ध्यान अज तो बाद गुरु तेरे अंदर प्रगट हो जाए सतगुरु तेरे अंदर बस जाणगे। गुरमुखो भाई सुजान रह गए अमृत की दात दिती भाई सुजान सिंह बना दिता ते साहब ने कहा जिथे भी टिकेगा अंदर इन्ना को खेड़ा ते आनंद होवेगा चिंता झोरे सदा ली मिट जाएंगे। एदा मतलब जे तू सिख लैके तुरे बचन मनी ते साहब कहने कदी 11 महीने कमा ता सही फिर तेरे ते भी कृपा होवेगी फल गुण आनंद उपार जना हर सज्जन प्रगट आए। जब सज्जन प्रगट आवे ताई फिर कहिंदे ने मन चाओ भया प्रभ आदम सुनिया ताई कहिंदे ने हम घर सज्जन आए ताई कहा जांदा है कि दुनिया दे लोगो देखो मेरा मालक मेरे हिरदे दी सेज ते आ गए। हजूर कहन लगे फलगुण आनंद उपार जना हर सज्जन प्रगट आए एक आनंद पैदा होया दूजा हरी सज्जन आ गया। हुण तकियो गुरमुखो अगे पुछया तेरे प्रगट किवें होया साहब कहन लगे संत सहाई राम के कर कृपा दिया मिलाए। कहिंदे परमेश्वर दे प्यारे संत जन ओ सहाई होए ओ विचोले बन गए उन्हां ने कृपा करके मैनू मिला दिता। मैं इस पवित्र बचन ते कुछ समा रोक के आप जी नूं अर्ज करनी चाहना तन गुरु ग्रंथ साहिब दी बाणी तो बाहर नहीं संत सहाई राम के कर कृपा दिया मिलाए। अज जदों संत शब्द आउंदा है ना कई वारी कई साडे सज्जन खिमा करियो जिहड़ी अर्ज कर लगा इस शब्द तो नफरत ना करियो बड़ा पवित्र शब्द है। धन गुरु ग्रंथ साहिब दी बाणी ने दोनों पक्ष रखे ने। हुण जे आपां इह कहीए भी संत नां दी दुरवरतों हुंदी पई इहदे विच कोई शक नहीं संत शब्द इन्ना पवित्र है कई वारी जदों दंभी अपने नाल जोड़ लैंदे ने ना ते गुरु ग्रंथ साहिब उन्हां बारे भी कहिंदे ने आखदे ने गज साधे तै तै धोतियां तेरे पायन तग गली जिन्ना जप मालियां लोटे हथ नबग ओए हर के संत ना आखियां बा नारश के ਠੱਗ 95 ਗੱਲ ਕਹਿਣੀ ਪਈ। ਕਹਿਣ ਲੱਗੇ ਰਹੋ ਸੰਤਾਂ ਟੋਲ ਸਾਧ ਬੋ ਤੇਰੇ ਡਿੱਠੇ, ਸੰਨਿਆਸੀ ਤਪਸੀ ਮੁਖੋਂ ਇਹ ਪੰਡਿਤ ਮਿੱਠੇ, ਬਸ ਏਕੋਂ ਫਿਰਿਓ ਕਿਨਾ ਨਾ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਸਾਹਿਬ ਨੇ ਕਿਹਾ ਦੰਬ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਓ, ਗੁਰੂ ਦੀ ਉਪਮਾ ਇਹਦੇ ਵਿੱਚ ਜੇ ਕਿ ਗੁਰੂ ਆਪਣੇ ਸਿੱਖ ਦੇ ਹਿਰਦੇ ਤੇ ਜਦੋਂ ਨਿਵਾਸ ਕਰਦਾ, ਉਦੋਂ ਕਰਨੀ ਵਾਲਾ ਕੋਈ ਮਿਲ ਜਾਏ ਤੇ ਉਹ ਸਹਾਇਤਾ ਕਰਕੇ ਸਾਈਂ ਦੇ ਚਰਨਾਂ ਵਿੱਚ ਜੋੜ ਸਕਦਾ। ਮੈਂ ਅਰਜ਼ ਕਰਨਾ ਇੱਕ ਸ਼ਬਦ, ਧੰਨ ਗੁਰੂ ਗ੍ਰੰਥ ਸਾਹਿਬ ਦਾ ਆਸਾ ਰਾਗ ਹੈ ਤੇ ਭਗਤ ਰਵਿਦਾਸ ਜੀ ਦਾ ਸ਼ਬਦ ਹੈ। ਵੈਸੇ ਆਪ ਜੀ ਕਿਸੇ ਵੀ ਟੀਕਾਕਾਰ ਦੇ ਅਰਥ ਪੜਿਓ, ਕੋਸ਼ਕਾਰਾਂ ਨੇ ਅਰਥ ਇੱਕੋ ਹੀ ਦਿੱਤੇ ਨੇ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਉੱਥੇ ਬਚਨ ਕੀਤਾ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਰਜ਼ ਕੀਤੀ, ਸੰਤ ਉਹ ਜਿਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਉਹਦੇ ਕੋਲ ਤਾਂ ਇੰਨੀ ਕੁ ਤਾਕਤ ਹੈ ਕਿ ਕੋਟ ਕੋਟ ਅੱਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਭਗਤ ਰਵਿਦਾਸ ਜੀ ਦਾ ਸ਼ਬਦ ਪੜਿਓ, ਇਹ ਸ਼ਬਦ ਆਰੰਭ ਹੁੰਦਾ ਹੈ, ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਪਹਿਲੀ ਪਵਿੱਤਰ ਇਹ ਪੰਕਤੀ, ਇਹਦੇ ਅਰਥ ਕੀ ਨੇ? ਭਗਤ ਰਵਿਦਾਸ ਜੀ ਕਹਿੰਦੇ ਨੇ, ਮਾਲਕ ਮੇਰੇ ਮਨ ਵੀ ਚਾਹਿਆ ਕਿ ਤੇਰੇ ਤਨ ਦੇ ਦੀਦਾਰ ਕਰਨੇ ਨੇ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਅੱਗੇ ਸਾਡੇ ਕੋਲ ਕੋਈ ਦਲੀਲ ਨਹੀਂ, ਤੇ ਸ਼ਬਦ ਦੇ ਅਰਥਾਂ ਵਿੱਚ ਹੇਰਾਫੇਰੀ ਕਰਨੀ ਆਪਾਂ ਗੁਰੂ ਕੇ ਦੇਣਦਾਰ ਹੋਵਾਂਗੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਬਾਬਾ ਰਵਿਦਾਸ ਜੀ, ਕਿ ਚਿੱਤ ਗਿਆਨ ਨਾਲ ਪਤਾ ਲੱਗਿਆ ਕਿ ਕਰਨੀ ਵਾਲੇ ਤੇਰਾ ਆਪਣਾ ਤਨ, ਸੰਤ ਤੁਜੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੇ ਸੰਤ ਦੇਵਾ ਦੇਵ। ਅੱਗੇ ਫਿਰ ਵੇਖੋ ਮਨ ਕੀ ਕੀਤੀ, ਕਹਿਣ ਲੱਗੇ ਸੰਤ ਚੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ਮਾਝੈ ਸ਼ਬਦ ਦਰ ਤੇ ਮੁਝੈ ਮੈਨੂੰ, ਸੰਤ ਚੀ ਸੰਗਤ ਕਹਿੰਦੇ ਨੇ ਜੇ ਤਰੁੱਠਿਆ ਨਾ ਫਿਰ ਉਹਨਾਂ ਦੀ ਸੰਗਤ ਬਖਸ਼ੀ ਜਿਨ੍ਹਾਂ ਦੇ ਅੰਦਰ ਤੂੰ ਵਸ ਨਾ ਪੈਣ। ਸੰਤ ਕਥਾ ਰਸ, ਜਿਹੜੀ ਕਥਾ ਉਹ ਕਰਦੇ ਨੇ ਅਕਥ ਦੀ, ਕਿਰਪਾ ਕਰੀ ਉਹ ਕਥਾ ਦਾ ਰਸ ਮੈਨੂੰ ਦੇ ਦੇ। ਸੰਤ ਪ੍ਰੇਮ ਮਾਝੈ ਦੀਜਾ ਦੇਵਾ ਦੇਵ, ਜਿਸ ਤਰ੍ਹਾਂ ਤੇਰੇ ਚਰਨਾਂ ਵਿੱਚ ਉਹ ਪਰੋਤੇ ਪਏ ਨੇ, ਕਿਰਪਾ ਕਰ ਮੇਰੇ ਕਿਰਦੇ ਵਿੱਚ ਕਿਤੇ ਉਹ ਜਾ ਪ੍ਰੇਮ ਪੈਦਾ ਹੋ ਜਾ। ਸੰਤ ਚ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ਅੱਗੇ ਰਵਿਦਾਸ ਜੀ ਕਹਿਣ ਲੱਗੇ ਸੰਤ ਆਚਰਣ ਸੰਤ ਚੋ ਮਾਰਗ, ਮੈਨੂੰ ਉਹ ਆਚਰਣ ਦਈ ਜਿਹੜਾ ਇੱਕ ਸੰਤ ਦਾ ਹੈ, ਕਰਨੀ ਵਾਲੇ ਦਾ ਹੈ, ਜਪਣ ਵਾਲੇ ਦਾ ਹੈ, ਤੇ ਉਹਦਾ ਆਚਰਣ ਇੰਨਾ ਕੁ ਉੱਚਾ ਹੈ। ਆ ਭਾਈ ਬੁੱਧੂ ਦੇ ਜੀਵਨ ਨੂੰ ਕਦੀ ਪੜ੍ਹੋ, ਕਿੰਨਾ ਕੁ ਉੱਚਾ ਆਚਰਣ ਉਹ ਸੇਵਾ ਪੰਥੀ ਮਹਾਂਪੁਰਸ਼ ਦਾ। ਜੇ ਕਿਤੇ ਸ਼ੇਰੇ ਪੰਜਾਬ ਵਰਗਾ ਵੀ ਜਾਂਦਾ, ਜਾ ਕੇ ਕਹਿੰਦਾ ਮੈਂ ਬਾਬਾ ਬੁੱਧੂ ਸਾਹਿਬ ਨੂੰ ਮਿਲਣਾ, ਤੇ ਉਹ ਗੁਰਮੁਖ ਪਿਆਰੇ ਭਾਂਡੇ ਮਾਂਜਦੇ ਉੱਠ ਕੇ ਖੜੇ ਹੋ ਕੇ ਕਹਿੰਦੇ ਨੇ ਕਿ ਸੱਜਣਾ ਕਿਹਨੂੰ ਮਿਲਣਾ ਹੈ? ਕਹਿੰਦਾ ਬਾਬਾ ਬੁੱਧੂ ਸਾਹਿਬ ਨੂੰ। ਹੱਥ ਪਕੜੇ, ਹੱਥ ਤੋੜ ਕੇ ਬਾਂਹ ਪਕੜੀ, ਅੰਦਰ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਾ ਕੇ ਕਹਿਣ ਲੱਗੇ ਸਾਹਿਬ ਤੇ ਇਹ ਹੀ ਬੁੱਧੂ ਮੈਂ ਹਾਂ, ਬੁੱਧੂ ਨੂੰ ਮਿਲ ਕੇ ਕੀ ਲੈਣੀ? ਜੇ ਕੁਝ ਲੈਣੀ ਤੇ ਸਾਹਿਬ ਦੇ ਚਰਨਾਂ ਨੂੰ ਜੋੜ। ਕਦੇ ਤੱਕਿਓ ਜਿਹੜੇ ਕਰਨੀ ਵਾਲੇ ਨੇ, ਗਿਆਨੀ ਠਾਕੁਰ ਸਿੰਘ ਉਰੀ ਇੱਕ ਵਿਦਵਾਨ ਹੋਏ ਨੇ, ਉਹਨਾਂ ਨੇ ਲਿਖਿਆ ਦਰਬਾਰ ਸਾਹਿਬ ਦੀ ਪਰਿਕਰਮਾ ਵੀ ਜਾ ਰਿਹਾ, ਤੇ ਸੰਤ ਬਾਬਾ ਅਤਰ ਸਿੰਘ ਜੀ ਕਿੰਨੇ ਹਨੇਰਾ ਸੀ ਤੇ ਆਪਣੇ ਪਰਿਕਰਮਾ ਵਿੱਚ ਉਹ ਮਸਤਕ ਪੈ ਰਗੜਦੇ ਨੇ। ਕਹਿਣ ਲੱਗੇ ਪਹਿਲਾਂ ਤਾਂ ਪਛਾਣਿਆ ਨਾ, ਪਰਤ ਕੇ ਫਿਰ ਲੰਘਿਆ ਤੇ ਦੇਖਿਆ ਉਹ ਸੱਜਣ ਫਿਰ ਮਸਤਕ ਰਗੜੇ ਪਿਆ। ਕਿੰਨੇ ਮੈਂ ਪਹਿਚਾਣ ਕੇ ਕਿਹਾ, ਮੈਂ ਕਿਹਾ ਗੁਰਮੁਖੋ, ਗਿਆਨੀ ਠਾਕੁਰ ਸਿੰਘ ਲਿਖਦੇ ਨੇ ਕਿ ਤੁਸੀਂ ਤਾਂ ਦੂਰ ਬੈਠੇ ਸੁਰਤ ਨਾਲ ਸਿਜਦੇ ਕਰਦੇ ਹੋ ਤੇ ਤਾਂ ਵੀ ਪ੍ਰਵਾਨ ਨੇ ਇਸ ਪੱਥਰ ਤੇ ਮੱਥਾ ਰਗੜ ਕੇ ਆ ਨਿਸ਼ਾਨ ਖੂਨ ਨਿਕਲਾਇਆ। ਅੱਖਾਂ ਭਰ ਕੇ ਕਹਿਣ ਲੱਗੇ ਠਾਕੁਰ ਸਿਆਂ, ਬਾਹਰ ਜਾਣਾ ਬੜਾ ਵਰਜਨਾ, ਲੋਕ ਵੱਜ ਕੇ ਇਸ ਚਮੜੀ ਨੂੰ ਕਹਿੰਦੇ ਨੇ। ਅੱਜ ਸ਼ਾਮ ਦਾ ਬਚਨ ਕੀਤਾ ਧੰਨ ਗੁਰੂ ਰਾਮਦਾਸ, ਇਹ ਕਿਰਪਾ ਤੇਰੀ ਹੈ, ਸਾਰੇ ਮੱਥੇ ਮੈਂ ਤੇਰੇ ਚਰਨਾਂ ਵਿੱਚ ਟੇਕਣਾ, ਮੈਨੂੰ ਬਖਸ਼ ਲਈ। ਕਦੇ ਤੱਕਿਓ ਇਹੋ ਜਿਹਾ ਸੰਤ ਸਹਾਈ ਰਾਮ ਕੇ, ਕੀ ਉਹ ਕਿਰਪਾ ਕਰ ਨਹੀਂ ਸਕਦੇ? ਸਾਹਿਬ ਬਾਬਾ ਰਵਿਦਾਸ ਜੀ ਕਹਿਣ ਲੱਗੇ ਸੰਤ ਚ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜਾ ਦੇਵਾ ਦੇਵ। ਇੱਕ ਕਿਰਪਾ ਕਰੀ ਸੰਤ ਆਚਰਣ, ਜੀਵਨ ਦੇਣੀ ਤੇ ਸੰਤ ਵਰਗਾ ਦੇਈ। ਸੰਤ ਆਚਰਣ ਸੰਤ ਚੋਂ ਮਾਰਗ, ਉਹ ਰਸਤਾ ਦੇ ਜਿਸ ਰਸਤੇ ਤੇ ਸਾਧੂ ਤੁਰਿਆ। ਤੇ ਤੀਜੀ ਗੱਲ ਕਹੀ ਸੰਤ ਚ ਔਲਗ ਔਲਗ ਨਹੀਂ, ਔਲਕ ਦਾ ਅਖਰੀ ਅਰਥ ਹੁੰਦਾ ਦਾਸ। ਭਗਤ ਰਵਿਦਾਸ ਕਹਿੰਦੇ ਨੇ ਮੈਨੂੰ ਪਤਾ ਹੈ ਮੈਂ ਆਪਣਾ ਜੀਵਨ ਕਿਹੋ ਜਿਹਾ ਬਤੀਤ ਕਰਨਾ ਪਿਆ ਹਾਂ। ਵੇਖੋ ਜਪਣ ਵਾਲਿਆਂ ਦੀ ਖੇਡ। ਬਾਬਾ ਫਰੀਦ ਸਾਹਿਬ ਦਾ ਜੀਵਨ ਮੈਂ ਪੜ੍ਹਿਆ। ਇੱਕ ਖਿਨ ਅਰਜ਼ ਕਰਾਂ, ਅਸੀਂ ਵੀ ਮਾਂ ਬਾਪ ਹਾਂ ਬੱਚਿਆਂ ਦੇ, ਤੁਸੀਂ ਵੀ ਹੋ। ਪਤਾ ਨਹੀਂ ਉਹ ਮਾਂ ਕਿੰਨੀ ਕੁ ਰੂਹਾਨੀਅਤ ਤੱਕ ਪਹੁੰਚੀ ਸੀ। ਫਰੀਦ ਹਰ 11 ਸਾਲ ਬਾਅਦ ਕਮਾਈ ਕਰਕੇ ਆਉਂਦੇ ਨੇ ਤੇ ਬਖਤਿਆਰ ਕਾਕੀ ਦਾ ਚੇਲਾ ਬਣਾਉਣਾ ਫਰੀਦ ਨੂੰ ਮਾਂ ਨੇ, ਤੇ ਜਦੋਂ 11 ਸਾਲ ਬਾਅਦ ਪਰਤ ਕੇ ਆਉਂਦੇ ਨੇ ਤੇ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਮਾਂ ਕਹਿੰਦੀ ਬੇਟਾ ਅਜੇ ਤੇਰਾ ਉਹ ਪੱਧਰ ਨਹੀਂ ਬਣਿਆ, ਅਜੇ ਤੇਰਾ ਅੰਦਰ ਓਨਾ ਤਿਆਰ ਨਹੀਂ ਕਿ ਬਖਤਿਆਰ ਕਾਕੀ ਜੀ ਦੀ ਸੰਗਤ ਤੂੰ ਕਰ ਸਕੇ। ਇਹਦਾ ਮਤਲਬ ਮਾਂ ਅੰਦਰ ਤੋਂ ਕਿੰਨੀ ਕੁ ਜਾਣੂ ਸੀ ਕਿ ਆਪਣੇ ਬੱਚੇ ਦੇ ਅੰਦਰ ਨੂੰ ਘੜਦੀ ਪਈ ਸੀ, ਜੀਵਨ ਨੂੰ ਘੜਦੀ ਪਈ ਹੈ। ਬਾਬਾ ਰਵਿਦਾਸ ਜੀ ਕਹਿੰਦੇ ਨੇ ਦਾਤਾ ਮੈਂ ਕਹਿ ਬੈਠਾ ਵਾਂ ਕਿ ਮੈਨੂੰ ਸੰਤਾਂ ਦੀ ਸੰਗਤ ਦੀ ਮੈਂ ਗਲਤੀ ਕੀਤੀ ਹੈ, ਅਸਲ ਵਿੱਚ ਮੇਰਾ ਜੀਵਨ ਓਨਾ ਉੱਚਾ ਨਹੀਂ, ਪਰ ਕਿਰਪਾ ਕਰਦੀ ਸੰਤ ਆਚਰਣ, ਸੰਤ ਚੋ ਮਾਰਗ, ਸੰਤ ਚ ਔਲਗ, ਔਲਗ ਨਹੀਂ, ਔਲਗ ਦਾ ਅਰਥ ਦਾਸ, ਤੇ ਔਲਗ ਨਹੀਂ ਦਾ ਅਰਥ ਹੈ ਜਿਹੜਾ ਦਾਸਾਂ ਦਾ ਵੀ ਦਾਸ। ਮੈਂ ਤੇਰੇ ਕਰਨੀ ਵਾਲਿਆਂ ਦੀ ਸੰਗਤ ਕਰਨ ਜੋਗਾ ਨਹੀਂ, ਜਿਹੜੇ ਉਹਦੇ ਦਰ ਤੇ ਝਾੜੂ ਲਾਉਂਦੇ ਨੇ ਉਹਨਾਂ ਦਾਸਾਂ ਦਾ ਦਾਸ ਹੀ ਮੈਨੂੰ ਬਣਾ ਦੇ। ਸੰਤ ਚ ਔਲਗ, ਔਲਗ ਨਹੀਂ। ਫਿਰ ਅੱਗੇ ਬਚਨ ਕੀਤਾ, ਔਰ ਇੱਕ ਮੰਗੂ ਭਗਤ ਚਿੰਤਾ ਮਨ, ਆਨੰਦ ਜਿਹਦੇ ਨਾਲ ਪ੍ਰਗਟ ਹੋਣਾ, ਇੱਕ ਹੋਰ ਦਾਸ ਦੇ ਦੇ, ਉਹ ਭਗਤੀ ਦੀ ਜਿਹੜੀ ਅੰਦਰ ਦੀ ਚਿੰਤਾ ਦੂਰ ਕਰਦੀ ਹੈ। ਪਰ ਕਿਹਨੇ ਇੱਕ ਬਖਸ਼ਿਸ਼ ਹੋਰ ਕਰਦੀ, ਮੈਂ ਮੰਗਣ ਲੱਗਾ ਤੇਰੇ ਤੋਂ, ਜਣੀ ਲਖਾਓ ਅਸੰਤ, ਇੱਥੇ ਐੜਾ ਗੇਤਰ ਲੱਗਾ ਅਸੰਤ ਪਾਪੀ ਸਣ। ਕਹਿਣ ਲੱਗੇ ਸਾਕਤ ਨਿੰਦਕ ਬੰਦਾ, ਸੰਦਾਂ ਦੀ ਨਿੰਦਿਆ ਕਰਨ ਵਾਲਾ, ਮੈਨੂੰ ਬਚਾ ਕੇ ਰੱਖੀ, ਮੈਨੂੰ ਉਹਦੇ ਦਰਸ਼ਨ ਨਾ ਕਦੀ ਕਰ। ਜਣੀ ਲਖਾਓ ਅਸੰਤ ਪਾਪੀ ਸਣ। ਅਖੀਰ ਤੇ ਕਹਿਣ ਲੱਗੇ ਰਵਿਦਾਸ ਭਣੇ ਬੋਲ ਕੇ ਕਹਿੰਦਾ ਜੋ ਜਾਣੇ ਸੋ ਜਾਣ। ਅਸਲ ਵਿੱਚ ਸਿਆਣਾ ਹੋਵੇ ਜਿਹੜਾ ਇਸ ਗੱਲ ਨੂੰ ਸਮਝ ਗਿਆ, ਕਿਹੜੀ ਸੰਤ ਅਨੰਤ ਹੈ ਅੰਤਰ ਨਾਹੀ, ਸੰਤ ਵਿੱਚ ਤੇ ਉਸ ਅਨੰਤ ਵਿੱਚ ਕੋਈ ਅੰਤਰ ਨਹੀਂ। ਸਾਹਿਬ ਕਹਿਣ ਲੱਗੇ ਫਲਗੁਣ ਆਨੰਦ ਉਪਾਰ ਜਾਣਾ, ਹਰ ਸੱਜਣ ਪ੍ਰਗਟਿ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ, ਦੀਆ ਮਿਲਾਏ। ਕਿਵੇਂ ਮਿਲਾਇਆ? ਤੁਲਸੀ ਨੇ ਇੱਕ ਦੋਹਰਾ ਕਿਹਾ, ਉਹ ਕਹਿੰਦੇ ਨੇ ਸਮੁੰਦਰ ਦਾ ਪਾਣੀ ਉਸ ਤਰ੍ਹਾਂ ਕਦੀ ਕੋਈ ਨਹੀਂ ਪੀ ਸਕਦਾ। ਆਪਾਂ ਇਸ਼ਨਾਨ ਤਾਂ ਕਰਦੇ ਤੱਕੇ ਨੇ, ਸਮੁੰਦਰ ਦੇ ਪਾਣੀ ਨਾਲ ਕਦੀ ਪਿਆਸ ਬੁੱਝੇਗੀ? ਸਮੁੰਦਰ ਦਾ ਪਾਣੀ ਕਦੀ ਖੇਤੀ ਲਈ ਲਾਭਦਾਇਕ ਹੋਏਗਾ? ਕਹਿਣ ਲੱਗੇ ਨਹੀਂ। ਬਾਮਨ ਚੰਦਨ ਆਪਾਂ ਕਹਿੰਦੇ ਹਾਂ ਸੁਗੰਧੀ ਬਖੇਰਦਾ ਹੈ, ਪਰ ਜੇ ਹਵਾ ਨਾ ਚੱਲੇ ਤੇ ਸੁਗੰਧੀ ਅੱਗੇ ਜਿਹੜੀ ਉਹ ਪਾਸ ਨਹੀਂ ਹੁੰਦੀ। ਹਵਾ ਤੁਰੇਗੀ ਤੇ ਸੁਗੰਧੀ ਦੂਜੇ ਤੱਕ ਜਾਏਗੀ, ਜੇ ਹਵਾ ਨਹੀਂ ਆਪਣੇ ਆਪ ਵਿੱਚ ਮਸਤ ਹੈ। ਸੰਤ ਕੀ ਹੈ? ਤੁਲਸੀ ਕਹਿੰਦਾ ਮੋਰੋ ਮਨ ਪ੍ਰਭ ਅਸ ਵਿਸ਼ਵਾਸਾ ਰਾਮਚਰਿਤ ਮਾਨਸ, ਮੋਰੋ ਮਨ ਪ੍ਰਭ ਅਸ ਵਿਸ਼ਵਾਸਾ ਰਾਮ ਤੇ ਅਧਿਕ ਰਾਮ ਕਰ ਦਾਸਾ। ਕਹਿੰਦਾ ਮੇਰੇ ਮਨ ਵਿੱਚ ਇਹ ਖਿਆਲ ਪੈਦਾ ਹੋ ਗਿਆ, ਜਿਹੜੀ ਗੱਲ ਕੱਲ ਵੀ ਵਿਚਾਰੀ ਸੀ ਸ਼ਾਮ ਦੀ ਕਥਾ ਵਿੱਚ, ਕਹੋ ਕਬੀਰ ਖੋ ਭਇਆ ਉਦਾਸ, ਤੀਰਥ ਵੱਡਾ ਤੇ ਹਰਕਾ ਦਾਸ। ਕਹਿੰਦਾ ਮੈਂ ਉਦਾਸ ਹਾਂ ਵੀ ਤੀਰਥ ਵੱਡਾ ਤੇ ਕਰਨੀ ਵਾਲਾ ਵੱਡਾ। ਕਹਿਣ ਲੱਗੇ ਮੋਰੋ ਮਨ ਪ੍ਰਭ ਅਸ ਵਿਸ਼ਵਾਸਾ ਰਾਮ ਤੇ ਅਧਿਕ ਰਾਮ ਕਰ ਦਾਸਾ। ਕਹਿਣ ਲੱਗੇ ਰਾਮ ਸਿੰਧੂ ਗਣ ਸੱਜਣ ਦੀਰਾ, ਹਿੰਦੀ ਦੇ ਸ਼ਬਦ ਨੇ ਸਿੰਧੂ ਕਿਹਾ ਜਾਂਦਾ ਸਾਗਰ ਨੂੰ। ਕਹਿਣ ਲੱਗੇ ਪਰਮੇਸ਼ਵਰ ਤੂੰ ਮੈਂ ਸਮੁੰਦਰ, ਸਾਡੀ ਤੇਰੇ ਤੱਕ ਸਿੱਧੀ ਪਹੁੰਚ ਨਹੀਂ ਹੋਣੀ, ਹਾਂ ਬੱਦਲ ਬਣ ਕੇ ਕੋਈ ਵਰਸੇ ਤੇ ਤੇਰਾ ਪਾਣੀ ਮਿੱਠਾ ਬਣ ਜਾਏ। ਕਹਿਣ ਲੱਗੇ ਸੰਤ ਬੱਦਲ ਬਣ ਕੇ ਵਰਸਦਾ ਹੀ ਤੇਰੀ ਨਾਮ ਦੀ ਮਿਠਾਸ ਪਹੁੰਚਾਉਂਦਾ। ਮੋਰੋ ਮਨ ਅਸ ਪ੍ਰਭ ਅਸ ਵਿਸ਼ਵਾਸਾ ਰਾਮ ਤੇ ਅਧਿਕ ਰਾਮ ਕਰ ਦਾਸਾ, ਰਾਮ ਸਿੰਧੂ ਗਣ ਸੱਜਣ ਧੀਰਾ। ਕਹਿਣ ਲੱਗੇ ਚੰਦਨ ਹਾਰ ਤਰ, ਤੂੰ ਚੰਦਨ ਦਾ ਰੋਕੇ ਜਨ ਸੰਤ ਸਮੀਰਾ, ਤੇ ਸਾਧੂ ਜਪਣ ਵਾਲਾ ਹਵਾ ਬਣ ਕੇ ਤੇਰੇ ਕੋਲੋਂ ਸੁਗੰਧੀ ਲੈ ਕੇ ਦੂਜੇ ਤੱਕ ਪਹੁੰਚਾ ਦਿੰਦਾ। ਸਾਹਿਬ ਕਹਿਣ ਲੱਗੇ ਫਲਗੁਣ ਆਨੰਦ ਉਪਾਰ ਜਨਾ, ਹਰ ਸੱਜਣ ਪ੍ਰਗਟਿ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ, ਦੀਆ ਮਿਲਾਏ। ਸਾਹਿਬ ਕਹਿਣ ਲੱਗੇ ਸੇਜ ਸੁਹਾਵੀ ਸਰਬ ਸੁਖ, ਪਰ ਅਰਜ਼ ਕਰਾਂ ਦੰਭੀਆਂ ਪਖੰਡੀਆਂ ਤੋਂ ਜ਼ਰੂਰ ਬਚਿਓ। ਆਹ ਦੇਖਦੇ ਹਾਂ ਨਾ ਸਾਡੇ ਉੱਥੋਂ ਦੇ ਜਿਹੜੇ ਸਿਆਸੀ ਲੋਕ ਨੇ, ਖਿਮਾ ਕਰਿਓ ਤਰਕ ਨਹੀਂ, ਉਹਨਾਂ ਨੂੰ ਕੇਵਲ ਆਪਣਾ ਹਿੱਤ ਚਾਹੀਦਾ, ਉਹਨਾਂ ਨੂੰ ਗੁਰਮਤ ਨਹੀਂ। ਚੇਤੀ ਉਦੋਂ ਹੁੰਦੀ ਹੈ ਜਦ ਕਿ ਜਾਵਤ, ਜਦੋਂ ਕਦੋਂ ਦੇ ਅੰਦਰੋਂ ਹੋ ਜਾਂਦਾ ਕੁਛ ਚਲਾ ਜਾਂਦਾ, ਉਦਣ ਫਿਰ ਪਰਤ ਕੇ ਪੰਥ ਤੇ ਗੁਰੂ ਦਾ ਵਾਸਤਾ। ਆ ਪਿੱਛੇ ਤੱਕਿਆ ਨੇ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਰਾਬਰੀ ਕਰਨ ਵਾਲਾ ਕਿਵੇਂ ਉੱਠਿਆ, ਉਹ ਕਿਵੇਂ ਉਹਨੇ ਗ੍ਰੰਥ ਲਿਖ ਦਿੱਤਾ। ਗ੍ਰੰਥ ਸ਼ਬਦ ਤੇ ਵਰਤਣੀ ਨਹੀਂ ਚਾਹੀਦਾ ਉਹਦੇ ਲਈ। ਉਸਨੇ ਕੂੜ ਦਾ ਪਲੰਦਾ ਇੱਕ ਲਿਖਿਆ ਭਨਾਰੇ ਵਾਲੇ ਨੇ, ਤੁਸੀਂ ਸਾਰਿਆਂ ਜਾਣਿਆ ਉਹ ਕਿਵੇਂ, ਕਿਉਂਕਿ ਜਦੋਂ ਪਖੰਡੀ ਦੇ ਚਰਨਾਂ ਵਿੱਚ ਸਾਡੇ ਆਗੂ ਝੁਕਣ ਲੱਗ ਪੈਣ,
تے قدرتی طور تے ابھر دین پر ایک گل چیتے رکھو گرو گرنتھ صاحب تے مان کر کے میں ارج کر لگا کیول گرو گرنتھ صاحب سنسار وچ گرنتھ ہے کیول اس کر کے نہیں کہ میرا گرو ہے جدن منکھتا دی اگوائی کرن والا کوئی گرنتھ لبن گے سنسار دے لوگ نرپک ہو کے کیول تن گرو گرنتھ صاحب جی ہی ملن گے اس تو بنا نہیں تے جے کہیے بھی اج کوئی ملاوٹ کر دے گا میں کئی واری سوچنا ہوں نا ہرمندر صاحب دے مقابلے پرتھیے نے گردوارا تیار کیتا سی گرو گرنتھ صاحب دے برابر پرتھیے دے پتر مہروان نے گرنتھ تیار کیتا سی پر اج اُہدا نامو نشان کتے نظر آندا پیا سچائی تاں سچائی رہنی جیڑا صاحب نے کہنا پورن کھٹے نام کا اوڑک سچ رہی پرتھیے دے بنائے اُس دھام تاں ویران پئے نے پر گرو رام داس تے گرو ارجن دیو دے گھر اندر دل دوگنی تے رات چوگنی سنگت بھی آؤں صاحب کہنے دم تو بچی پر کرنی والا جڑا گرو کے چرنا میں جوڑ دے سنت سہائی رام کے کر کرپا دیا ملائے ہن سیج سہاوی ہردے دی سیج جیڑی سونی بن گئی سرب سکھ ہر سکھ گرو ارجن دیو کہنے مینو مل گیا ہن دکھا نہیں جائے جائے در سے تھان کہنے ہن ہردے وچ کوئی تھان ہی نہیں جتھے دکھ ہوئے تھان ہوئے گی تے کسے نو اندر ٹکاں گے نا جدو اندر سوکھ ہی سوکھ دکھ نو تھان ہی کوئی نہیں صاحب کہنے لگے اچ پنی وڈ پاتنی وٹیاں پاگاں والی جیو استری دی اچھا پوری ہوگی کیڑی جیڑی منگدی پئی سی کہ میرے مالک جی کہ آنند کیویں ملے اچ پنی وڈ پاگنی بر پایا ہر رائے انہاں نو خری رائے وہگرو پرماتما ملیا اج سنگت نو مل کے کہندی اے بھنوں جیڑی میں کرت کرم کر کے وچڑی سنا آؤ مل سیاں منگل گاو ہی گیت گوبند آلائے سیاں در تے گرمکھ جن جپن والیاں سکیاں آؤ گوبند گیت گائیے جنہیں میرے اندر نو آنند دتا صاحب کہن لگے ہر جہا اور نہ دسی تیرے ورگا ہری ہور کوئی نہیں دسدا کوئی دوجا لوے نہ لائے کوئی تیرے ورگا ہووے تے جڑا رحمت کرے تیرے ورگا کیول توں جنوں گرو گوبند سنگھ کہندے نے انوپ ہیں تیری کدھر اپما کرا کوئی ہے ہی نہیں صاحب کہن لگے ار جے اور نہ دسی کوئی دوجا لوے نہ لائے ہلت پلت سوارے اون لوک تے پرلوک سوار دتا نیچل دتین جائے ہن او تھان دے دتی جڑی اڈول ہے صاحب کہن لگے سنسار ساگر تے رکھیں سنسار سمندر تو ہاتھ دے کے رکھ لیا تے نال کہہ دتا بوڑ نہ جنمے تائے اج تو بعد جنم تے مرن وچ نہیں صاحب کہن لگے مالکا جیوا ایک انیک گن ترے نانک چرنی پائے زبان ایک ہے گن تیرے بےنت نے جیوا ایک کون گن کئی ہے بے شمار بےنت سوامی تیرو انت نہ کنی لئی ہے تیرا انت کیویں پاواں گا جیوا ایک انیک گن ترے نانک چرنی پائے پھر کہنے فرگن وچ بھی جپیں فل گن نت سلائی ہے جس نو تل نہ تمائی اونی شبت کری جنو فگن دے مہینے وچ تل جنہ لالچ نہیں جے آپاں سمرن کرنے دا مطلب یہ تھوڑا ہے کہ وہگرو خوشامد دا پکھا ہے صاحب تاں کہندے بہتا کرم لکھیا نہ جائے کرم در تو تے بخشش وہگرو دی اینی کرپا ہے اونوں لکھ کوئی نہیں سکدا وڈا داتا تل نہ تمائے اونوں تے تل جنہ لالچ ہی نہیں لکائے کچھ نہیں صاحب کہن لگے فلگن نت سلاہی ہے جس نو تل نہ تمائے تما نہیں اونوں تل جنانی صاحب کہن لگے پیاریاں کہ جے تو اونوں جپے گا پھر دیکھ تیرے تے رحمت ہوئی اخیر تے پھر سمچا مانوتا نو اپدیش دیتا کہن لگے سکھا کتے پلیکھے وچ رہن کہ جپن تو بغیر میرا پار اتارا ہو جائے گا کہن لگے جن جن نام تے آیا تن کے کاشرے جنے جنے بھی جپے او دے کارج زندگی دے راس ہوئے ہر گر پورا آرادیا درگاہ سچ خرے انہاں نے پورے گرو نو آرادیا ہری دے نام بھی جڑے تے رب دی درگاہ وچوں کھرے نے او سچے نے او پروان ہوئے نے صاحب کہن لگے سرب سکھا ند چرن ہر سارے سکھ جڑے نے ند چرن ہر دا ارتھ سارے خزانے سکھ انہاں نو کھری دے چرنا وچوں مل گئے سرب سکھا ند چرن ہر پوجل دکھن ترے آ جڑا دکھن سنسار سی انہوں بھی اتر گئے پریم بھگت تین پائیا انہوں کو پریما بھگتی ہے بکیا نہ ہی جرے تے جڑی وکارا دی بک زہر ہے ਉਹਨਾਂ ਨੂੰ ਸਾੜ ਦੀ ਨਹੀਂ। ਸ਼ਾਇਦ ਕਹਿਣ ਲੱਗੇ ਕੂੜ ਗਏ, ਜਿਹੜਾ ਕੂੜ ਸੀ ਕਿਰਤ ਕਰਤ ਪਹਿਲੇ ਮਹੀਨੇ ਵਿੱਚ ਕਿ ਕਿਰਤ ਕਰਮ ਕੇ ਵਿਚਰੇ, ਉਹ ਕੂੜ ਚਲਾ ਗਿਆ। ਦੁਬਧਾ ਨਸ਼ੀ ਭਾਦਰੋਂ ਦੇ ਮਹੀਨੇ ਵਾਲੀ ਦੁਬਧਾ ਵੀ ਚਲੀ ਗਈ। ਹੁਣ ਪੂਰਨ ਸੱਚ ਕਹੇ ਅੰਦਰ ਉਸ ਪਰਿਪੂਰਨ ਵਾਹਿਗੁਰੂ ਦੀ ਕਿਰਪਾ ਨਾਲ ਸੱਚ ਟੇਗਿਆ ਪਾਰ ਬ੍ਰਹਮ ਪ੍ਰਭ ਸੇਮ ਦੇ, ਉਹ ਵਾਹਿਗੁਰੂ ਨੂੰ ਜਪਦੇ ਨੇ, ਸਿਮਰਦੇ ਨੇ, ਮਨ ਅੰਦਰ ਏਕ ਧਰੇ, ਇੱਕ ਵਾਹਿਗੁਰੂ ਨੂੰ ਹਿਰਦੇ ਵਿੱਚ ਟਿਕਾ ਕੇ। ਤੇ ਸ਼ਾਇਦ ਕਹਿੰਦੇ ਨੇ ਐਵੇਂ ਕਿਤੇ ਭਰਮ ਵਿੱਚ ਨਾ ਪੈ ਜਾਈ, ਫਲਾਣਾ ਦਿਨ ਚੰਗਾ, ਫਲਾਣਾ ਮਹੀਨਾ ਚੰਗਾ। ਸ਼ਾਇਦ ਕਹਿਣ ਲੱਗੇ ਮਹਾਂ ਦਿਵਸ ਮੂਰਤ ਭਲੇ, ਉਹ ਮਹੀਨਾ, ਉਹ ਦਿਨ, ਉਹ ਮੂਰਤ, ਉਹ ਪਲ ਸੱਚਾ ਜਿਸ ਕੋ ਨਦਰ ਕਰੇ, ਜਿਹਦੇ ਤੇ ਉਹਦੀ ਕਿਰਪਾ ਹੋ ਗਈ। ਅਖੀਰ ਤੇ ਤੱਕੋ ਆਨੰਦ ਲੈ ਕੇ ਵੀ ਜਿਹੜੀ ਮੰਗ ਪਹਿਲਾਂ ਮੰਗੀ ਸੀ ਕਿ ਕਰ ਕਿਰਪਾ ਮੇਲੋ ਰਾਮ, ਅਖੀਰ ਤੇ ਕਹਿਣ ਲੱਗੇ ਨਾਨਕ ਮੰਗੈ ਦਰਸ਼ ਦਾਨ ਕਿਰਪਾ ਕਰੋ। ਖਰੇ ਪਹਿਲਾਂ ਵੀ ਕਿਰਪਾ ਮੰਗੀ, ਅਖੀਰ ਤੇ ਕਹਿਣ ਲੱਗੇ ਜੇ ਤਰੁੱਠ ਆਪਣੇ ਦਰਸ਼ਨਾਂ ਦਾ ਦਾਨ ਦੇ ਦੇ, ਬਸ ਤੇਰੀ ਕਿਰਪਾ ਮੰਗਣਾ ਆਵਾਂ। ਸਾਰੇ ਬਾਰਾਂ ਮਾਂ ਦਾ ਸਮੁੱਚਾ ਭਾਵ ਹੈ ਉਹਦੀ ਕਿਰਪਾ ਲੈਣੀ, ਕਿਰਪਾ ਲਈ ਜਾਏਗੀ। ਜੇ ਇਸ ਅਨੁਸਾਰ ਆਪਣੇ ਜੀਵਨ ਨੂੰ ਢਾਲੇਗਾ, ਧੰਨ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਕਿਰਪਾ ਕਰੇ। ਸਾਧ ਸੰਗਤ, ਆਪ ਜੀ ਦੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ, ਆਪ ਜੀ ਦੀ ਅਸੀਸ ਨਾਲ ਇਹ ਬਾਰਾਂ ਮਾਹ ਪ੍ਰਾਰੰਭ ਕੀਤਾ ਸੀ। ਧੰਨ ਗੁਰੂ ਅਰਜਨ ਸਾਹਿਬ ਨੇ ਆਪ ਕਿਰਪਾ ਕਰਕੇ ਇਹ ਸੇਵਾ ਕਰਾਈ। ਦੂਸਰੀ ਬੇਨਤੀ ਰਾਤ ਵੀ ਕੀਤੀ ਸੀ, ਜਿਵੇਂ ਪ੍ਰਬੰਧਕ ਵੀਰਾਂ ਨੇ ਉਲੀਕਿਆ ਹੈ ਕਿ ਲੰਗਰ ਦੀ ਇਮਾਰਤ ਹੋਰ ਅੱਗੇ ਵਧਾਉਣ ਲਈ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ੍ਹ ਕੇ ਗੁਰੂ ਘਰ ਦੀ ਸੇਵਾ ਕਰਿਆ ਜੀ, ਤਾਂ ਜੋ ਸਤਿਗੁਰੂ ਦੇ ਇਸ ਪਵਿੱਤਰ ਦਰਬਾਰ ਦੀ ਇਮਾਰਤ ਬਣੇ, ਜਿਹਦੇ ਨਾਲ ਸਾਨੂੰ ਸਹੂਲਤ, ਸਾਡੀ ਪੀੜ੍ਹੀ ਆਉਣ ਵਾਲੀ ਨੂੰ ਸਹੂਲਤ ਹੋਵੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੀ। ਜਿਵੇਂ ਗੁਰਮੁਖਾਂ ਕਿਹਾ ਸੀ ਕਿ ਅਗਲੀ ਵਾਰੀ ਜੇ ਆਏ ਜੇ ਸਾਹਿਬ ਨੂੰ ਪਾਇਆ ਤੇ ਸਿੱਧ ਗੋਸ਼ਟ ਦੀ ਬਾਣੀ ਦੀ ਵਿਚਾਰ, ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ। ਸਿੱਧ ਗੋਸ਼ਟ ਦੀ ਬਾਣੀ ਵਿੱਚ ਸਾਹਿਬ ਨੇ ਇੰਨੇ ਉੱਚੇ ਬਚਨ ਕਹੇ ਨੇ, ਆਪ ਸੰਗਤ ਅਸੀਸ ਬਖਸ਼ੋਗੇ ਤੇ ਜ਼ਰੂਰ ਹੋ ਸਕੇਗੀ। ਹੋਈਆਂ ਫੁੱਲਾਂ ਦੀ ਕਿਰਪਾ ਕਰਕੇ ਮਾਫੀ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।